ਪਾਰਟੀਸਪੇਟ ਕਰਨਾ 416-620-1778 ਸਟੂਡੀਓ ਨੰਬਰ ਹੈ 416-620-1778 ਇਸ ਨੰਬਰ 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ ਸੋ ਸਟੇਸ਼ਨ ਦੀ ਆਈ ਡੀ 'ਤੇ ਕਮਰਸ਼ੀਅਲ ਵਾਪਸ ਆਉਂਦੇ ਹਾਂ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bowie Drive West Brampton ya call karo 905-450-2828-905-450-2828
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ ਯੂਜ਼ਡ ਟਰੱਕ ਲੈਣਾ ਆ ਗੱਲ ਕੀ ਭਾਵੇਂ ਟ੍ਰੇਲਰ ਹੋਵੇ ਨਿਊ ਜਾਂ ਓਲਡ ਇਕੁਇਪਮੈਂਟ ਕੰਸਟਰਕਸ਼ਨ ਲੋਨ ਪ੍ਰਾਈਵੇਟ ਫੰਡਸ ਚਾਹੀਦੇ ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ 2 ਘੰਟਿਆਂ ਵਿੱਚ ਅਪਰੂਵਲ ਲਵੋ ਆਹੋ ਜੀ ਗੌਰਵ ਕੁਮਾਰ ਫੋਨ ਹੀ ਤਾਂ ਲਾਉਣਾ ਆ 647-449-7501 ਗੌਰਵ ਕੁਮਾਰ ਫੰਡਿੰਗ ਮੇਡ ਕੁਇਕ ਐਂਡ ਈਜ਼ੀ
ਬਾਬੇ ਬੜਾ ਸੋਹਣਾ ਘਰ ਤਿਆਰ ਕਰਵਾਇਆ ਲੱਗਦਾ ਚੰਗਾ ਪੈਸਾ ਲਾਇਆ ਈ
ਬਾਈ ਮੈਂ ਤਾਂ ਘਰ ਰੈਨੋਵੇਟ ਕਰਵਾਇਆ ਸੰਧੂ ਰੈਨੋਵੇਸ਼ਨ ਤੋਂ ਬਾਈ ਸਿਮਰਨਜੀਤ ਸੰਧੂਣਾ ਤੋਂ
ਅੱਛਾ ਹੋਰ ਕੀ ਕੰਮ ਕਰਦੇ ਭਲਾ ਇਹ
ਹੋਮ ਰੈਨੋਵੇਸ਼ਨ ਤੋਂ ਇਲਾਵਾ ਕਸਟਮ ਬਾਥ ਕਿਚਨ ਵਰਕ ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ
ਤੇ ਨੰਬਰ ਤੇ ਦੇ
437-995-0111 ਇਸ ਤੋਂ ਇਲਾਵਾ ਕੰਕਰੀਟ ਵਾਲਾ ਡਰਾਈਵੇ ਤੁਸੀਂ ਬਣਾਉਣਾ ਸਮਰ ਦੇ ਵਿੱਚ ਬੁਕਿੰਗ ਸ਼ੁਰੂ ਹੈ ਫ੍ਰੀ ਕੋਟੇਸ਼ਨ ਦੇ ਲਈ ਅੱਜ ਹੀ ਤੁਸੀਂ ਕਾਲ ਕਰੋ ਸਿਮਰਨਜੀਤ ਸੰਧੂ 437-995-0111 ਤੇ ਕਾਲ ਕੀਤੀ ਜਾ ਸਕਦੀ ਆ
ਬੜਾ ਢਲਾਇਆ ਮੂੰਹ ਸੁੱਟੀ ਬੈਠਾ ਕੀ ਗੱਲ ਆ
ਕੀ ਅੱਛਾ ਯਾਰ ਇੰਨੇ ਪੈਸੇ ਕੋਈ ਪਤਾ ਨੀ ਜਾਂਦਾ ਕਿੱਧਰ ਜਾਂਦੇ ਬਚਦਾ ਨੀ ਕੁਝ
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ ਟੈਕਸ ਸੇਵ ਕਰ ਲਾ RRSP TFS ਚ ਸੇਵ ਕਰ ਲਾ ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ
ਤੈਨੂੰ ਬੜਾ ਪਤਾ ਓਏ
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ
ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਸਾਰਾ ਕੁਝ ਕਰ ਦਿੰਦੇ ਆ ਟੈਕਸ ਫਾਈਲ ਵੀ ਕਰਦੇ ਆ
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 416-271-4877 ਤੇ ਸੰਪਰਕ ਕਰੋ ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ ਜ਼ਿਆਦਾ ਜਾਣਕਾਰੀ ਦੇ ਲਈ 416-271-4877
Walk-in Homeopath Clinic in Brampton. North America di sab to vadh experienced homeopathy cho ik KD Homeopathy. 40 saal to vadh da tajruba. Kuldeep Hitkar. Purusha, mahilawan ate bachyan diyan har tarah diyan chhotiyan to leke gambhir bimariyan de ilaaj vich mahir. Homeopath of Canada de college naal registered homeopath. Anxiety, depression to leke thyroid, migraine, menopause, valan da chadna, paar vadhna ya katna, asthma, epilepsy, arthritis, high blood pressure ya phir acne di samasya har bimari da ilaj hafte de 7 din khulla call Kuldeep Hitkar 647-818-0055
to jehde program khabarsar de naal subah 8 to leke 10 baje tak program pesh karde hain second hour ch tuhanu sab da nikha swagat second hour de vich hun apa ਪੰਜਾਬ ਤੋਂ ਸਾਡੇ ਨਾਲ ਰਵੀ ਜੀ ਜੁੜਨਗੇ ਉਹ ਗੱਲਬਾਤ ਕਰਨਗੇ ਲੇਕਿਨ ਉਸ ਤੋਂ ਪਹਿਲਾਂ ਸਾਡੇ ਨਾਲ ਕਾਲਰ ਨੇ ਇੱਕ ਉਹ ਜਿਹੜੀ ਅੰਬੈਸਡਰ ਬ੍ਰਿਜ ਦੀ ਮੈਂ ਗੱਲ ਕੀਤੀ ਸੀਗੀ ਉੱਥੋਂ ਮੇਰਾ ਖਿਆਲ ਕਾਲ ਕਰ ਰਹੇ ਨੇ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਨਹੀਂ ਇੱਧਰਲੀ ਕਰਨੀ ਫੋਰਟ ਐਰੀ ਦੀ ਗੱਲ ਪੈਟਰੋ ਵਾਲੀ ਸਾਈਡ ਨੂੰ ਚੱਲ ਜਾਣਾ ਜਾਣਾ ਲੈਫਟ ਲੈ ਲੈਣੀ ਬਾਹਰ ਕੱਢ ਕੇ ਐਗਜ਼ਿਟ ਗਾਲ ਲਾਈਟਾਂ ਤੇ ਫਿਰ ਰਾਈਟ ਕਰ ਲੈਣੀ ਆ ਉਹ ਤੋਂ ਬਾਅਦ ਫਿਰ ਪੁਲਿਸ ਵਾਲੇ ਖੜੇ ਆ ਜਾਂ ਉਹਨਾਂ ਦੀਆਂ ਗੱਡੀਆਂ ਹੋਰ ਵੀ ਖੜੀਆਂ ਤੇ ਉਹ ਦੱਸ ਦਿੰਦੇ ਜਾਣੇ ਛੋਟਾ ਜਿਹਾ ਰਸਤਾ ਬਣਿਆ ਜਿੱਧਰ ਦੀ ਲਿਜਾਂਦੇ ਆ ਟ੍ਰੈਫਿਕ ਤੇ ਜਿਹੜੀ ਮੇਨ ਆ ਮੇਨ ਇਹਨਾਂ ਨੇ ਫਰਾਈਡੇ ਰਾਤ ਤੋਂ ਬੰਦ ਕੀਤਾ ਹੋਇਆ ਵਾ ਜਿਹੜਾ ਮੇਨ
ਸਾਰਨੀਆ ਵੀ ਬੰਦ ਹੈ ਫੋਰਟ ਐਰੀ ਦਾ ਵੀ ਤੇ ਬਾਕੀ
ਹਾਂਜੀ ਜਿਹੜਾ ਲਵਿੰਸਟਨ ਆ ਇੱਥੇ ਦੋ ਵਾਰਡ ਪੈਂਦੇ ਜੀ ਟਰੱਕਾਂ ਲਈ ਹਨਾ ਤੇ ਉਹ ਖੁੱਲਾ ਆ ਪਰ ਉੱਥੇ ਜਿਹੜੀ ਡਿਲੇ ਆ ਉਹ 2.5 ਤੋਂ 3 ਘੰਟੇ ਦੀ ਹੈਗੀ ਆ
ਅੱਛਾ ਜਦੋਂ ਏਦਾਂ ਜਿਵੇਂ ਅੰਬੈਸਡਰ ਬ੍ਰਿਜ ਦੇ ਉੱਤੇ ਸਟਕ ਹੋ ਗਏ ਟਰੱਕ ਆਪਾਂ ਬੰਦ ਨਹੀਂ ਕਰ ਸਕਦੇ ਗੇ ਇੰਨਾ ਫਿਊਲ ਹੁੰਦਾ ਹੈ ਕਿ 3-4 ਦਿਨ ਲਗਾਤਾਰ ਉਹਨੂੰ ਔਨ ਰੱਖ ਸਕਦੇ ਆਪਾਂ
ਨਹੀਂ ਮੈਨੂੰ ਲੱਗਦਾ ਉਹਨਾਂ ਨੇ ਮੂਵ ਕਰਾਤੇ ਸੀ ਉੱਥੋਂ ਟਰੱਕ ਇੰਨਾ ਚਿਰ ਤਾਂ ਵੈਸੇ ਜੇ ਤੁਸੀਂ ਉਹਦਾ ਸਟਾਰਟਰ ਟਰੱਕ ਦੇ ਵਿੱਚ ਹੁੰਦਾ 700-800 ਲੀਟਰ ਜੇ ਘੱਟ ਵੀ ਉਹ ਵਿੱਚ 300-400 ਤਾਂ ਹੁੰਦਾ ਹੀ ਹੈ ਲੀਟਰ
ਦੋ ਤਿੰਨ ਦਿਨ
ਨਿਕਲ ਸਕਦੇ ਕਿਉਂਕਿ ਆਪਾਂ ਲਗਾਤਾਰ ਨਹੀਂ ਫਿਰ ਬੰਦੇ ਵਿੱਚ ਹੀਟ ਲਈ ਲੱਗੇ ਹੋਏ ਸਿਸਟਮ ਬੰਦੇ ਉਹ ਚਲਾ ਲੈਂਦੇ ਟਰੱਕ ਬੰਦ ਕਰਕੇ
ਅੱਛਾ
ਹਾਂਜੀ ਲਗਾਤਾਰ ਸਟਾਰਟ ਕਰਨ ਦੀ ਲੋੜ ਨਹੀਂ ਪੈਂਦੀ ਫਿਰ ਤੇ ਪਰ ਮੈਨੂੰ ਲੱਗਦਾ ਉਹਨਾਂ ਨੇ ਮੂਵ ਕਰਾਤੇ ਸੀ ਟਰੱਕ ਜਿਹੜੇ ਮਗਰੋਂ ਹੋਰ ਨਹੀਂ ਸੀ ਆਉਣ ਦਿੰਦੇ ਤੇ ਜਿਹੜੇ ਉੱਥੇ ਸੀ ਉਹਨਾਂ ਨੇ ਮੂਵ ਕਰਾਤੇ ਸੀ ਲੋਕਾਂ ਨੇ ਉੱਥੇ ਵਾਸ਼ਰੂਮ ਵਗੈਰਾ ਵੀ ਜਾਣਾ ਆਪਦਾ ਖਾਣਾ ਪੀਣਾ ਵੀ ਕਰਨਾ ਹੁੰਦਾ ਨੇ ਤੇ ਉਹ ਇੰਨਾ ਕੁ ਪੁਲਿਸ ਨੇ ਈਜ਼ੀ ਕਰਾਤਾ ਸੀ ਕੰਮ ਉੱਥੇ
ਆਮ ਕੀ ਗੱਲਾਂ ਹੁੰਦੀਆਂ ਨੇ ਸੀਵੀ ਦੇ ਉੱਤੇ ਇਹਨਾਂ ਬਾਰੇ ਚ ਕਿ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਕਿ ਬਈ ਸਾਡੇ ਜਿਹੜਾ ਟਰੱਕ ਨੇ ਇਹਨਾਂ ਨੇ ਰੋਕ ਦਿੱਤੇ ਨੇ ਔਰ ਇਹ ਆਪਣਾ ਪ੍ਰੋਟੈਸਟ ਇਸ ਤਰ੍ਹਾਂ ਕਰ ਰਹੇ ਨੇ
ਜੇ ਤਾਂ ਇਕੱਲੀ ਪ੍ਰੋਟੈਸਟ ਦੀ ਗੱਲ ਕਰਦੇ ਜੀ ਫਿਰ ਤਾਂ ਬੰਦੇ ਹਰ ਇੱਕ ਹੱਕ ਚ ਆਉਂਦਾ ਬੰਦਾ ਕਹਿੰਦਾ ਵੀ ਬਾਜ਼ ਦਾ ਜਿਸ ਬੰਦੇ ਨੂੰ ਤਕਲੀਫ ਆਉਂਦੀ ਇੱਦਾਂ ਹੀ ਚੱਕਣੀ ਆ ਹੋਰ ਕੋਈ ਤਰੀਕਾ ਹੈ ਨਹੀਂ ਗਾ ਇਹ ਕੰਮ ਗੱਲ ਕਰਨ ਦਾ ਪਰ ਜੇ ਉੱਦਾਂ ਕਰੀਏ ਇਹ ਚੀਕਨ ਦੀ ਗੱਲ ਕਰੀਏ ਤਾਂ ਫਿਰ ਬਾਹਲੇ ਲੋਕਾਂ ਦੇ ਇਹ ਕਹਿਣਾ ਵੀ ਇਹ ਲਵਾ ਲੈਣੇ ਚਾਹੀਦੇ ਸੀ ਵੀ ਇਹਨਾਂ ਨੂੰ ਇਹ ਨਹੀਂ ਕੰਮ ਕਰਨਾ ਚਾਹੀਦਾ ਵੀ ਜੇ ਇਹਨਾਂ ਨੇ ਨਹੀਂ ਲਵਾਉਣੇ ਸੀ ਤੇ ਨਾ ਆਉਂਦੇ ਅਮਰੀਕਾ ਨੂੰ ਬਾਹਲੇ ਲੋਕ ਇਹ ਕਹਿੰਦੇ ਵੀ ਟੀਕੇ ਜਾਣਿਆ ਜਿਹਨਾਂ ਨੇ ਲਵਾਏ ਹੋਏ ਉਹਨਾਂ ਨੂੰ ਹੁਣ ਤੰਗ ਨਾ ਕਰਨੇ ਇਹਨਾਂ ਨੇ ਆਪਦਾ ਸੁਨੇਹਾ ਦੇ ਤਾ ਮੈਸੇਜ ਦੇ ਤਾ ਹੁਣ ਇਹਨਾਂ ਨੂੰ ਕਦੇ ਬੈਠ ਕੇ ਟੈਕ ਕੇ ਗੱਲਬਾਤ ਕਰਨੀ ਚਾਹੀਦੀ ਬਾਹਲੇ ਲੋਕ ਇਹ ਰਹਿੰਦੇ
ਸੋ ਇਹੀ ਕੁਛ ਜਿਹੜੇ ਆਟਵਾ ਇਸ ਸਮੇਂ ਬੈਠੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਤੇ ਬਾਕੀ ਹੋਰ ਲੋਕਾਂ ਵੱਲੋਂ ਇਸ ਚੀਜ਼ ਦੀ ਗੁਹਾਰ ਲਾਈ ਜਾ ਰਹੀ ਹੈ ਵੀ ਤੁਸੀਂ ਆਪਣਾ ਗੱਲ ਕਹਿ ਦਿੱਤੀ ਹੈ ਤੇ ਤੁਹਾਡੀ ਗੱਲ ਸੁਣੀ ਜਾ ਚੁੱਕੀ ਹੈ ਤੇ ਤੁਸੀਂ ਹੁਣ ਜਾਵੋ ਪਰ ਇਹ ਨਹੀਂ ਹਟ ਰਹੇ ਗਏ ਹਾਲੇ ਕੱਲ੍ਹ ਧੱਕੇ ਨਾਲ ਅੰਬੈਸਡਰ ਆ ਜਿਹੜਾ ਬ੍ਰਿਜ ਉਹ ਖੁਲਵਾ ਦਿੱਤਾ ਗਿਆ ਅੱਜ ਸੁਬਹਾ ਤੋਂ ਖੁੱਲ੍ਹ ਗਿਆ ਮੇਰਾ ਖਿਆਲ ਬਾਕੀ ਨੇ ਜਿਹੜੇ ਬ੍ਰਿਜ ਉਹ ਵੀ ਓਪਨ ਕਰਵਾ ਦੇਵੇਗੀ ਕੈਨੇਡੀਅਨ ਪੁਲਿਸ ਇਸ ਸਮੇਂ ਜਿਹਨੇ ਆਪਣੇ ਇੱਥੋਂ ਦੀ ਫੋਰਸਸ
ਪਰ ਜਗਦੀਪ ਮੈਂ ਕਹਿਣਾ ਚਾਹੁੰਦਾ ਵੀ ਗਵਰਨਮੈਂਟ ਨੂੰ ਉਦਾਂ ਜੋ ਮਰਜ਼ੀ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ ਜੇ ਕੋਈ ਤਕਲੀਫ ਆ ਤਾਂ ਉਹਦਾ ਹੱਲ ਜ਼ਰੂਰ ਕਰਨਾ ਚਾਹੀਦਾ ਹਥਿਆਰ ਸੱਟ ਕੇ ਪਤਾ ਨਹੀਂ ਹੋ ਜਾਣਾ ਚਾਹੀਦਾ ਵੀ ਨਹੀਂ ਜੀ ਅਸੀਂ ਗੱਲ ਹੀ ਨਹੀਂ ਕਰਨੀ ਜਾਂ ਕਿੱਦਾਂ ਨਹੀਂ ਇਹ ਵੀ ਠੀਕ ਨਹੀਂ ਲੱਗਦਾ
ਸੋ ਟਰੂਡੋ ਸਾਹਿਬ ਨੇ ਸਾਫ਼ ਕਹਿ ਤਾ ਸਪਸ਼ਟ ਸ਼ਬਦਾਂ ਦੇ ਵਿੱਚ ਕਿ ਮੈਂ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਟੇਬਲ ਤੇ ਨਹੀਂ ਬੈਠਾਂਗਾ
ਪਰ ਇਹ ਗੱਲ ਗਲਤ ਆ ਜੀ ਇਹ ਠੀਕ ਨਹੀਂ ਨਾ ਜੀ ਗੱਲ ਤਾਂ ਗੱਲਬਾਤ ਦੇ ਨਾਲ ਹੀ ਮੁੱਕਣੀ ਹੈ ਜੀ ਉਹ ਮੁਕਾਉਣੀ ਚਾਹੀਦੀ ਧੱਕਾ ਨਹੀਂ ਕਰਨਾ ਚਾਹੀਦਾ ਕਿਸੇ ਨਾਲ
ਥੈਂਕ ਯੂ ਧੰਨਵਾਦ ਤੁਹਾਡੀ ਕਾਲ ਦੇ ਲਈ ਜੀ ਹਾਂ ਤੁਸੀਂ ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਤੇ ਇਸ ਸਮੇਂ ਸਾਡੇ ਨਾਲ ਪਟਿਆਲੇ ਤੋਂ ਰਵੀ ਜੀ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਾਂਗਾ ਸਾਡਾ ਸਟੂਡੀਓ ਨੰਬਰ ਹੈ 416-600-2178 ਔਰ ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵ ਵਿੱਚ ਹੈ ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ 416-740-3262 ਇਹਨਾਂ ਦਾ ਨੰਬਰ ਹੈ ਅਵਤਾਰ ਮਿਨਹਾਸ ਸੋਹਣਾ ਨੰਬਰ ਦੇਣਾ ਚਾਹਾਂਗਾ 416-744-93-93 416-744-93-93 ਅਵਤਾਰ ਮਿਨਹਾਸ ਜੀ ਦਾ ਨੰਬਰ ਹੈ 427 ਰਿਐਲਟੀ ਇੰਕ ਬ੍ਰੋਕਰੇਜ ਤੋਂ ਔਰ ਤੁਸੀਂ ਨਿਊ ਕੈਸਲ ਜਿਹੜਾ ਏਜੈਕਸ ਤੋਂ ਅੱਗੇ ਜਾ ਕੇ ਸ਼ਹਿਰ ਪੈਂਦਾ ਉੱਥੇ ਤੁਸੀਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਅਤੇ ਇਹਨਾਂ ਦਾ ਪ੍ਰੋਜੈਕਟ ਇਸ ਅਗਲੇ ਹਫ਼ਤੇ ਆ ਰਿਹਾ ਅਤੇ ਪਲੱਸ ਤੁਸੀਂ ਅਗਰ ਇਹਨਾਂ ਨਾਲ ਰਲ ਕੇ ਨਵੇਂ ਘਰਾਂ ਦੇ ਪ੍ਰੋਜੈਕਟ 'ਚ ਕੰਮ ਕਰਨਾ ਸੈੱਲ ਕਰਨੇ ਨੇ ਤਾਂ ਅਵਤਾਰ ਮਿਨਹਾਸ ਜੀ ਨੂੰ ਨੰਬਰ 'ਤੇ ਕਾਲ ਕਰ ਲੈਣੀ ਜੁਆਇਨ ਕਰ ਲਓ ਇਹਨਾਂ ਦੀ ਬ੍ਰੋਕਰੇਜ 416-744-93-93 ਅਤੇ ਇਹਨਾਂ ਤੋਂ ਤੁਸੀਂ ਕਰ ਵੀ ਇਹ ਬੁੱਕ ਕਰਵਾ ਸਕਦੇ ਹੋ 416-744-93-93 ਇਹਨਾਂ ਦਾ ਨੰਬਰ ਹੈ ਬਿਨਾਂ ਕਾਲਰ ਨੇ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਸਤਿ ਸ਼੍ਰੀ ਅਕਾਲ ਗਰਵਾਲ ਸਾਹਿਬ ਕੀ ਹਾਲ ਚਾਲ
ਜੀ ਠੀਕ ਹੈ ਜੀ
ਹਾਂਜੀ ਠੀਕ ਹੈ ਗਰਵਾਲ ਸਾਹਿਬ ਮੈਂ ਇਹ ਪੁੱਛਣਾ ਸੀਗਾ ਵੀ ਜਿਵੇਂ ਹੁਣ ਕੋਵਿਡ ਦੇ ਨੰਬਰ ਇਹ ਥੱਲੇ ਕਿਵੇਂ ਜਾਣ ਲੱਗ ਗਏ ਪ੍ਰੋਟੈਸਟ ਤੋਂ ਬਾਅਦ ਦੇ ਵਿੱਚ ਹੁਣ ਤਾਂ ਇਕੱਠ ਬਹੁਤ ਆ ਲੋਕਾਂ ਦਾ ਉੱਥੇ
ਜੀ
ਤੇ ਇੱਕ ਮੈਂ ਇਹ ਪੁੱਛਣਾ ਸੀ ਗਰਵਾਲ ਸਾਹਿਬ ਮੈਂ ਕੁਐਸਚਨ ਕਰ ਰਿਹਾ ਸਰ ਕੋਲ ਟਾਈਮ ਘੱਟ ਹੁੰਦਾ ਬਈ ਇਹ ਆਪਣਾ ਜਿਹੜਾ ਮਤਲਬ ਫਾਈਨੈਂਸ਼ੀਅਲ ਲਾਸ ਹੋ ਰਿਹਾ ਵਾ ਜਿਹੜਾ ਇਹ ਬ੍ਰਿਜ ਬਲੌਕ ਕੀਤਾ ਬਹੁਤ ਮਾੜੀ ਗੱਲ ਆ ਤੇ ਇਹ ਜਿਹੜਾ 2 ਸਾਲ ਤੋਂ ਮਤਲਬ 3-3 ਟੀਕੇ ਲਵਾਉਣ ਤੋਂ ਬਾਅਦ ਚ ਵੀ ਕਿਸੇ ਨੂੰ ਬਾਹਰ ਨਹੀਂ ਜਾਣ ਦਿੰਦੇ ਤੇ ਸਮਾਲ ਬਿਜ਼ਨਸ ਜਮਾ ਖਤਮ ਹੋ ਗਏ ਉਹਦੇ ਨਾਲ ਵੀ ਫਾਈਨੈਂਸ਼ੀਅਲ ਲਾਸ ਕੋਈ ਹੋਇਆ ਆਪਣਾ ਕਿ ਨਹੀਂ ਹੋਇਆ ਤੇ ਨੰਬਰ 3 ਤੇ ਮੈਂ ਇੱਕ ਹੋਰ ਗੱਲ ਸਾਹਿਬ ਕਰਨੀ ਸੀ ਬਈ ਇਹ ਟਰੂਡੋ ਸਾਹਿਬ ਜਿਵੇਂ ਮਤਲਬ ਜੇ ਇੱਕ ਵਾਰੀ ਗੱਲ ਕਰ ਲੈਣ ਮੈਨੂੰ ਲੱਗਦਾ ਸੀਗਾ ਵੀ ਇਹ ਮਸਲੇ ਦਾ ਹੱਲ ਛੇਤੀ ਹੋ ਸਕਦਾ ਸੀਗਾ ਤੇ ਇੱਕ ਡਾਕਟਰ ਡੇਵਿਡ ਵਿਲੀਅਮ ਤੇ ਡਾਕਟਰ ਬਾਰਬਰਾ ਕਹਿ ਰਹੇ ਆ ਵੀ ਸਾਨੂੰ ਜਿਹੜਾ ਕੁਛ ਉਹ ਲਿਖ ਕੇ ਦੇ ਦਿੰਦੇ ਅਸੀਂ ਉਹੀ ਬੋਲ ਦਿੰਦੇ ਹਾਂ ਸਾਨੂੰ ਤਾਂ ਪਤਾ ਹੀ ਨਹੀਂ ਕੀ ਕਹਿਣਾ ਹੁੰਦਾ ਇਹ ਜਿਹੜਾ ਹੌਟ ਮਾਈਕ ਤੇ ਰਿਲੀਜ਼ ਹੋਈ ਹੈ ਵੀਡੀਓ ਯੂਟਿਊਬ ਤੇ ਪਈ ਆ ਇਹਦੇ ਬਾਰੇ ਵੀ ਤੁਸੀਂ ਕੁਛ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਆ ਵੀ ਇਹ ਕੀ ਕਾਹਦੀ ਗੱਲ ਕਰ ਰਹੇ ਸੀਗੇ ਵੀ ਸਾਨੂੰ ਜਿਹੜਾ ਕੁਛ ਲਿਖ ਕੇ ਦਿੰਦੇ ਉਹ ਬੋਲ ਦਿੰਦੇ ਆ ਸਾਨੂੰ ਤਾਂ ਪਤਾ ਹੀ ਨਹੀਂ ਕੀ ਬੋਲਣਾ ਵਾ ਪੇਪਰ ਇਹਨੇ ਕਾਹ ਡਾਕਟਰ ਡੇਵਿਡ ਵਿਲੀਅਮ ਤੇ ਡਾਕਟਰ ਬਾਰਬਾ ਜਾਂ ਫਿਰ ਉੱਥੇ ਬੈਠੇ ਆ ਦੋਨੇ ਜਾਣੇ ਆਪਾਂ ਆਪਣੇ ਇਹ ਕੀ ਮਤਲਬ ਇਹ ਸਾਰਾ ਕੁਛ ਕਿੱਧਰ ਜਾ ਰਿਹਾ ਮੈਂ ਤਾਂ ਕਨਫਿਊਜ਼ ਬਹੁਤ ਹਾਂ ਯਾਰ
ਠੀਕ ਹੈ ਤੁਹਾਡੀ ਗੱਲ ਦੇ ਲਈ ਸਭ ਤੋਂ ਪਹਿਲੀ ਤਾਂ ਤੁਹਾਡੀ ਗੱਲ ਕਿ ਇਹ ਪ੍ਰੋਟੈਸਟ ਕਰਕੇ ਨੰਬਰ ਡਾਊਨ ਜਾਣ ਲੱਗ ਗਏ ਜਾਂ ਫਿਰ ਪ੍ਰੋਟੈਸਟ ਕਰਕੇ ਨੰਬਰ ਦੀ ਗਿਣਤੀ ਘਟਾਉਣ ਲੱਗ ਗਏ ਆਈ ਡੋਂਟ ਐਗਰੀ ਵਿਦ ਇਟ ਇਹ ਵੈਸੇ ਹੀ ਜਿਹੜੇ ਨੰਬਰਸ ਨੇ ਉਹ ਥੱਲੇ ਜਾ ਰਹੇ ਨੇ ਓਮੀਕਰੋਨ ਆਇਆ ਸੀਗਾ ਅਤੇ ਓਮੀਕਰੋਨ ਆ ਜਿਹੜਾ ਉਹ ਜਾ ਰਿਹਾ ਇਸੇ ਤਰ੍ਹਾਂ ਹੀ ਪਹਿਲੀ ਵੇਵ ਆਈ ਥੱਲੇ ਚਲੀ ਗਈ ਫਿਰ ਦੂਜੀ ਵੇਵ ਆਈ ਬਿਲਕੁਲ ਥੱਲੇ ਚਲੀ ਗਈ ਹੁਣ ਫਿਰ ਤੀਜੀ ਚੌਥੀ ਵੇਵ ਜਿਹੜੀ ਆਈ ਹੈ ਉਹ ਥੱਲੇ ਜਾ ਰਹੀ ਹੈ ਸੋ ਇਹਦਾ ਜੇ ਕਹੀਏ ਵੀ ਇਹ ਪ੍ਰੋਟੈਸਟ ਤੋਂ ਡਰਦੇ ਡਾਕਟਰ ਨੰਬਰ ਘਟਾਉਣ ਲੱਗ ਗਏ ਇੱਦਾਂ ਦੀ ਕੋਈ ਗੱਲ ਮੈਨੂੰ ਕਿਸੇ ਪਾਸੇ ਨਜ਼ਰ ਨਹੀਂ ਆ ਰਹੀ ਬਾਕੀ ਜਿਹੜੇ ਤੁਹਾਡੇ ਦੂਜੇ ਕੁਐਸਚਨ ਨੇ ਕਿ ਕੁਝ ਇੱਕ ਡਾਕਟਰ ਨੇ ਦੋ ਡਾਕਟਰਾਂ ਨੇ ਇੱਦਾਂ ਕਹਿਤਾ ਚਾਰ ਡਾਕਟਰਾਂ ਨੇ ਇੱਦਾਂ ਕਹਿਤਾ ਆਈ ਡੋਂਟ ਥਿੰਕ ਕਿ ਸਾਰੇ ਹੀ ਡਾਕਟਰਾਂ ਨੂੰ ਇਹ ਇੱਦਾਂ ਸਕ੍ਰਿਪਟ ਲਿਖ ਕੇ ਦਿੰਦੇ ਨੇ ਕਿ ਵੀ ਤੁਸੀਂ ਆਹ ਸਾਰਾ ਕੁਛ ਬੋਲਣਾ ਔਰ ਮੈਂ ਇਹਦੇ ਨਾਲ ਵੀ ਸਹਿਮਤ ਨਹੀਂ ਗਾ ਤੀਜੀ ਗੱਲ ਯੈਸ ਆਈ ਡੂ ਐਗਰੀ ਵਿਦ ਯੂ ਕਿ ਜਿਹੜਾ ਇਹਦੇ ਨਾਲ ਵੱਡਾ ਫਰਕ ਪਿਆ ਸਮਾਲ ਬਿਜ਼ਨਸ ਨੂੰ ਵੱਡਾ ਘਾਟਾ ਪਿਆ ਵਾ ਜਿਹੜਾ ਬੰਦ ਕੀਤਾ ਰਿਹਾ ਅਤੇ ਨਾਲ ਦੀ ਨਾਲ ਇਹਦੇ ਇਹ ਵੀ ਫਾਇਦਾ ਰਿਹਾ ਕਿ ਉਹਨਾਂ ਸਾਡਾ ਜਾਨੀ ਨੁਕਸਾਨ ਵੀ ਘੱਟ ਹੋਇਆ ਅਮਰੀਕਾ ਦੇ ਵਿੱਚ ਜਿੱਥੇ ਨਹੀਂ ਖੁੱਲ੍ਹੇ ਗਏ ਉੱਥੇ ਕਿੰਨੀਆਂ ਮੌਤਾਂ ਹੋਈਆਂ ਨੇ ਜਿੱਥੇ ਅਮਰੀਕਾ ਨੇ ਨਹੀਂ ਰਿਸਟ੍ਰਿਕਸ਼ਨਸ ਲਾਈਆਂ ਉੱਥੇ ਕਿੰਨੀਆਂ ਮੌਤਾਂ ਹੋਈਆਂ ਨੇ ਅਸੀਂ ਫਿਰ ਵੀ ਉਨੀਆਂ ਮੌਤਾਂ ਤੋਂ ਸਾਡਾ ਜਿਹੜਾ ਬਚਾਅ ਰਿਹਾ ਉਨੀਆਂ ਮੌਤਾਂ ਨਹੀਂ ਹੋਈਆਂ ਜਿੰਨੀਆਂ ਅਮਰੀਕਾ ਜਾਂ ਫਿਰ ਹੋਰਾਂ ਥਾਵਾਂ ਦੇ ਉੱਤੇ ਜਿੱਥੇ ਇਹਨਾਂ ਨੇ ਸਭ ਕੁਛ ਖੁੱਲ੍ਹੀ ਰੱਖਿਆ ਉੱਥੇ ਜਿਹੜਾ ਕੁਛ ਹਾਲ ਹੋਇਆ ਸੋ ਉਹਦੇ 'ਤੇ ਵੀ ਤੁਸੀਂ ਖੁਦਾ ਨਜ਼ਰ ਜਿਹੜੀ ਮਾਰ ਸਕਦੇ ਹੋ ਕਿ ਜਿੱਥੇ ਜਿੱਥੇ ਕਰੋਨਾ ਵਾਇਰਸ ਦੇ ਲਈ ਰਿਸਟ੍ਰਿਕਸ਼ਨਸ ਨਹੀਂ ਲਾਈਆਂ ਗਈਆਂ ਉੱਥੇ ਕਿੰਨੇ ਲੋਕ ਮਰੇ ਨੇ ਔਰ ਜੇ ਸਾਡੇ ਇੱਥੇ ਰਿਸਟ੍ਰਿਕਸ਼ਨ ਥੋੜ੍ਹੀਆਂ ਬਹੁਤੀਆਂ ਰਹੀਆਂ ਨੇ ਤਾਂ ਸਾਡੇ ਇੱਥੇ ਕਿੰਨੀਆਂ ਮੌਤਾਂ ਹੋਈਆਂ ਨੇ ਚੀਨ ਨੇ ਜੇ ਕੰਪਲੀਟਲੀ ਬਾਏ ਆਰਡਰ ਰਿਸਟ੍ਰਿਕਸ਼ਨ ਲਾਈਆਂ ਸੀ ਤਾਂ ਚੀਨ ਖਬਰਾਂ 'ਚੋਂ ਹੀ ਗਾਇਬ ਹੋ ਗਿਆ ਕਿ ਚੀਨ ਦੇ ਵਿੱਚ ਕੋਈ ਮੌਤਾਂ ਵੀ ਹੋ ਰਹੀਆਂ ਜਾਂ ਚੀਨ ਦੇ ਵਿੱਚ ਕੋਈ ਕਰੋਨਾ ਵਾਇਰਸ ਵੀ ਹੈ ਜੇ ਉਹਨਾਂ ਨੂੰ ਲੱਗਦਾ ਕਿ ਇੱਕ ਸ਼ਹਿਰ ਦੇ ਵਿੱਚ 10 ਜਾਣੇ ਵੀ ਕਰੋਨਾ ਵਾਇਰਸ ਦੇ ਪੋਜ਼ਿਟਿਵ ਆ ਗਏ 10 ਜਾਣਿਆਂ ਦੀ ਥਾਂ ਦੇ ਉੱਤੇ 10 ਮਿਲੀਅਨ ਲੋਕਾਂ ਦਾ ਪੋਜ਼ਿਟਿਵ ਟੈਸਟ ਕਰਕੇ ਉਹਨਾਂ ਨੂੰ ਕੁਆਰੰਟਾਈਨ ਉਹ ਜਿਹੜਾ ਵੀ ਲੱਗਦਾ ਉਹਨਾਂ ਨੂੰ ਕੁਆਰੰਟਾਈਨ ਕਰ ਦਿੰਦੇ ਨੇ ਸੋ ਇਹਦੇ 'ਤੇ ਮੈਂ ਤੁਹਾਡੇ ਨਾਲ ਬਹੁਤ ਸਹਿਮਤ ਨਹੀਂ ਹੈ ਕਿ ਕਰੋਨਾ ਵਾਇਰਸ ਦੇ ਨਾਲ ਇਸ ਗੱਲ ਨਾਲ ਸਹਿਮਤ ਹੈ ਕਿ ਬਿਜ਼ਨਸ ਦਾ ਨੁਕਸਾਨ ਹੋਇਆ ਇਸ ਗੱਲ ਨਾਲ ਨਹੀਂ ਸਹਿਮਤ ਕਿ ਵੀ ਇਹਦੇ ਨਾਲ ਜੇ ਖੁੱਲ੍ਹਾ ਰੱਖਦੇ ਤਾਂ ਸਾਡੀਆਂ ਮੌਤਾਂ ਨਹੀਂ ਹੋਣੀਆਂ ਸੀ ਜਾਂ ਸਾਨੂੰ ਜਾਨੀ ਨੁਕਸਾਨ ਨਹੀਂ ਹੋਣਾ ਸੀ ਮਾਲੀ ਨੁਕਸਾਨ ਜ਼ਰੂਰ ਹੋਇਆ ਪਰ ਜਾਨੀ ਨੁਕਸਾਨ ਤੋਂ ਅਸੀਂ ਬਚੇ ਰਹੇ ਹਾਂ ਮੇਰੇ ਨਾਲ ਇਸ ਸਮੇਂ ਰਵੀ ਜੀ ਜੁੜੇ ਨੇ ਪਟਿਆਲੇ ਤੋਂ ਰਵੀ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ
ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਸ਼ੁਕਰੀਆ ਜੀ ਸੁਣਨ ਵਾਲਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਤੁਹਾਡੇ
ਹਾਲ ਠੀਕ ਹੈ ਜੀ ਥੋੜੀ ਜਿਹੀ ਗਲੇ ਦੀ ਪ੍ਰੋਬਲਮ ਹੈਗੀ ਅੱਜ ਪਰ ਬਾਕੀ ਸਭ ਕੁਝ ਕੁਸ਼ਲ ਮੰਗਲ ਹੈ ਜੀ
ਕੁਸ਼ਲ ਮੰਗਲ ਬਾਗੋ ਬਾਗ
ਬਾਗੋ ਬਾਗ ਹੈ ਜੀ
ਮੋਦੀ ਸਾਹਿਬ ਆਏ ਨੇ ਪੰਜਾਬ ਦੇ ਵਿੱਚ ਕੀ ਕੀ ਗੱਫੇ ਦੇ ਗਏ ਨੇ
ਦੇਖੋ ਗੱਫੇ ਤਾਂ ਉਹ ਖੈਰ ਹੁਣ ਬੰਦਿਸ਼ਾਂ ਲੱਗੀਆਂ ਹੋਈਆਂ ਗੱਫੇ ਤਾਂ ਨਹੀਂ ਨਹੀਂ ਦੇ ਸਕਦੇ ਸੀਗੇ ਬਿਲਕੁਲ ਸਬਜ਼ ਬਾਗ ਕਾਫੀ ਦਿਖਾ ਕੇ ਗਏ ਨੇ ਜੀ ਅੱਜ ਤੁਸੀਂ ਮੇਰਾ ਖਿਆਲ ਹੈ ਕਿ ਤੁਸੀਂ ਉਹ ਸਪੀਚ ਸੁਣੀ ਹੋ ਸਕਦੀ ਹੈ ਜਿਹੜੀ ਅੱਜ ਉਹਨਾਂ ਨੇ ਜਲੰਧਰ ਦੇ ਵਿੱਚ ਸਪੀਚ ਦਿੱਤੀ ਜਦੋਂ ਆਪਾਂ ਪੂਰੀ ਸਪੀਚ ਦੇ ਵਿੱਚੋਂ ਅੱਧੇ ਕੁ ਹਿੱਸੇ ਚ ਪਹੁੰਚ ਜਾਂਦੇ ਹਾਂ ਜਾਣੀ ਅੱਧ ਵਿਚਾਲੇ ਜੇ ਚਲੇ ਜਾਂਦੇ ਹਾਂ ਜਿਹੜੀ ਉਥੋਂ ਲੈ ਕੇ ਆਖਿਰ ਤੱਕ ਜਿਹੜੀ ਸਪੀਚ ਆ ਉਹ ਬੜੇ ਧਿਆਨ ਨਾਲ ਸੁਣਨ ਵਾਲੀ ਸਪੀਚ ਹੈ ਸਭ ਤੋਂ ਪਹਿਲਾਂ ਉਹਨਾਂ ਦੀ ਬਾਡੀ ਲੈਂਗੁਏਜ ਔਰ ਬਾਡੀ ਲੈਂਗੁਏਜ ਦੇ ਨਾਲ ਨਾਲ ਆਵਾਜ਼ ਦੇ ਵਿੱਚ ਗੜਕਵਾਂਪਣ ਆਈ ਜਾਣਾ ਔਰ ਗੜਕਵੇਂਪਣ ਦੇ ਵਿੱਚ ਆਪਣਾਪਣ ਦਿਖਾਉਣ ਦੀ ਇੰਨੀ ਕੋਸ਼ਿਸ਼ ਕਰਨੀ ਕਿ ਪੰਜਾਬ ਦੇ ਵਾਸਤੇ ਅਸੀਂ ਕਿੱਡੇ ਸੁਹਿਰਦ ਹਾਂ ਮਤਲਬ ਉਹ ਤੁਹਾਨੂੰ ਬਿਲਕੁਲ ਤਸਵੀਰ ਸਾਫ਼ ਨਜ਼ਰ ਆਊਗੀ ਅੱਧ ਤੋਂ ਐਂਡ ਤੱਕ
ਜੀ
ਕਾਫੀ ਚੀਜ਼ਾਂ ਸੀਗੀਆਂ ਜਿਹੜੀਆਂ ਜਾਣੀ ਕੋਸ਼ਿਸ਼ ਕੀਤੀ ਹੈ ਬਾਡੀ ਲੈਂਗੁਏਜ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੀ ਸ਼ਬਦਾਵਲੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਸ਼ਬਦਾਵਲੀ ਦੇ ਵਿੱਚੋਂ ਕੀ ਕੁਝ ਜਿਹੜਾ ਹੈਗਾ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਕਰਨਾ ਚਾਹੁੰਦੇ ਨੇ ਜਾਂ ਕਿਹਨੂੰ ਕਿਹਨੂੰ ਡਿਫੈਂਡ ਕਰਕੇ ਗਏ ਉਹ ਵੀ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਕਿਹਾ ਸਬਜ਼ ਬਾਗ ਗਰੇਵਾਲ ਸਾਹਿਬ ਕਾਫੀ ਸਬਜ਼ ਬਾਗ ਦਿਖਾਏ ਉਹਨਾਂ ਨੇ ਕਿਹਾ ਕਿ ਪੰਜਾਬ ਜੀ ਨਸ਼ੇ ਦੇ ਵਿੱਚ ਡੁੱਬ ਰਿਹਾ ਕਹਿੰਦੇ ਠੀਕ ਹੈ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਬੜੀ ਉਪਜਾਊ ਧਰਤੀ ਹੈ ਪੰਜਾਬ ਤੇ ਪੰਜਾਬ ਦੇ ਬੜੇ ਸੂਰਵੀਰ ਪੈਦਾ ਕਰਦੀ ਹੈ ਧਰਤੀ ਇਹ ਮਾਵਾਂ ਦੀਆਂ ਕੁੱਖਾਂ ਦੇ ਵਿੱਚੋਂ ਸੂਰਵੀਰ ਪੈਦਾ ਹੁੰਦੇ ਆ ਪਰ ਕਹਿੰਦੇ ਕਿ ਉਸ ਚੀਜ਼ ਦਾ ਫਾਇਦਾ ਕੀ ਜਦੋਂ ਤੁਹਾਡੇ ਪੁੱਤ ਨਸ਼ਾ ਕਰਦੇ ਗਏ ਨਸ਼ਾ ਕਰਕੇ ਖਤਮ ਹੁੰਦੇ ਗਏ ਮਾਵਾਂ ਦੀਆਂ ਕੁੱਖਾਂ ਸੁਣੀਆਂ ਹੁੰਦੀਆਂ ਗਈਆਂ ਫਿਰ ਇਸ ਉਪਜਾਊ ਧਰਤੀ ਦਾ ਵੀ ਤੁਸੀਂ ਕੀ ਕਰੋਗੇ ਇਹ ਸ਼ਬਦ ਸੀ ਪ੍ਰਧਾਨ ਮੰਤਰੀ ਸਾਹਿਬ ਦੇ ਉਹ ਕਹਿੰਦੇ ਜੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੋਈ ਕਰ ਸਕਦਾ ਹੈ ਤਾਂ ਉਹ ਭਾਜਪਾ ਦੀ ਸਰਕਾਰ ਕਰ ਸਕਦੀ ਆ ਜੇਕਰ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰੀ ਖਤਮ ਕੀਤੀ ਜਾ ਸਕਦੀ ਆ ਤਾਂ ਭਾਜਪਾ ਕਰ ਸਕਦੀ ਆ ਜੇ ਪੰਜਾਬ ਦੇ ਸੱਭਿਆਚਾਰ ਨੂੰ ਬਚਾਇਆ ਜਾ ਸਕਦਾ ਤਾਂ ਉਹ ਸਿਰਫ ਤੇ ਸਿਰਫ ਐਨਡੀਏ ਦੀ ਸਰਕਾਰ ਕਰ ਸਕਦੀ ਆ। ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਔਰ ਸਾਂਝੇ ਤੌਰ ਤੇ ਉਹ ਕਹਿੰਦੇ ਜੇਕਰ ਸਾਨੂੰ ਪੰਜਾਬ ਦੇ ਵਿੱਚ ਲੈ ਕੇ ਆਉਂਗੇ ਤਾਂ ਹੋ ਸਕਦਾ। ਕਹਿੰਦੇ ਜੀ ਪੰਜਾਬ ਦੇ ਮੇਰੇ ਤੇ ਬਹੁਤ ਸਾਰੇ ਕਰਜ਼ ਨੇ। ਕਹਿੰਦੇ ਜਦੋਂ ਮੈਂ ਇੱਕ ਬੜਾ ਛੋਟਾ ਜਿਹਾ ਵਰਕਰ ਹੁੰਦਾ ਸੀ ਨਾ ਭਾਜਪਾ ਦਾ, ਤੇ ਮੈਂ ਘਰ ਘਰ ਗਲੀ ਗਲੀ ਮੁਹੱਲੇ ਮੁਹੱਲੇ ਘੁੰਮਦਾ ਹੁੰਦਾ ਸੀ, ਤਾਂ ਪੰਜਾਬ ਨੇ ਮੈਨੂੰ ਬਹੁਤ ਲੰਬਾ ਸਮਾਂ ਸੰਭਾਲਿਆ। ਮੈਂ ਪੰਜਾਬ ਦਾ ਨਮਕ ਖਾਧਾ, ਪੰਜਾਬ ਦੇ ਲੋਕਾਂ ਨੇ ਸੰਭਾਲਿਆ ਮੈਨੂੰ, ਪੰਜਾਬ ਨੇ ਸੰਭਾਲਿਆ। ਤਾਂ ਕਹਿੰਦੇ ਜੀ ਹੁਣ ਮੈਂ ਪੰਜਾਬ ਦੀ ਸੇਵਾ ਕਰਨੀ ਚਾਹੁੰਦਾ, ਮੈਂ ਪੰਜਾਬ ਦਾ ਉਹ ਕਰਜ਼ ਉਤਾਰਨਾ ਚਾਹੁੰਦਾ, ਤਾਂ ਪੰਜਾਬ ਮੈਨੂੰ ਇੱਕ ਮੌਕਾ ਜ਼ਰੂਰ ਦੇਵੇ
ਜੀ। ਅੱਛਾ, ਪਿਛਲੇ ਸਮੇਂ ਜਿੰਨੀ ਵਾਰ ਵੀ ਆਏ ਨੇ ਤਾਂ ਉਦੋਂ ਅਕਾਲੀ ਇਹਨਾਂ ਦੇ ਨਾਲ ਹੁੰਦੇ ਸੀਗੇ ਅਤੇ ਉਹਨਾਂ ਵੱਲੋਂ ਬਹੁਤ ਸਾਰੇ ਪ੍ਰਬੰਧ ਕੀਤੇ ਜਾਂਦੇ ਸੀਗੇ ਅਤੇ ਬਹੁਤ ਸਾਰੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਆ ਰਹੀਆਂ ਉਹਨਾਂ ਵੱਲੋਂ, ਪਰ ਇਸ ਵਾਰ ਇਹ ਬਿਨਾਂ ਅਕਾਲੀਆਂ ਤੋਂ ਇੱਥੇ ਆਏ ਨੇ ਪੰਜਾਬ ਦੇ ਵਿੱਚ, ਅਤੇ ਇਸ ਵਾਰ ਕੀ ਕੋਈ ਫਰਕ ਲੱਗਿਆ ਪਹਿਲੀਆਂ ਫੇਰੀਆਂ ਨਾਲੋਂ?
ਨਹੀਂ, ਫਰਕ ਕੁਛ ਖਾਸ, ਦੇਖੋ ਪ੍ਰਬੰਧ ਤਾਂ ਦੇਖੋ ਇਹਨਾਂ ਨੇ ਆਪ ਕਰ ਲੈਣੇ ਹੁੰਦੇ ਆ, ਸਭ ਕੁਛ ਹੁੰਦਾ, ਇੱਕ ਕੇਂਦਰ ਦੀ ਸਰਕਾਰ ਹੈ, ਬਿਲਕੁਲ ਕੁਛ ਐਸਾ ਨਜ਼ਰ ਨਹੀਂ ਆਇਆ। ਜਿੱਥੇ ਪ੍ਰਕਾਸ਼ ਸਿੰਘ ਬਾਦਲ ਬੈਠੇ ਹੁੰਦੇ ਸੀਗੇ ਜੀ, ਉੱਥੇ ਅੱਜ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਬੈਠੇ ਸੀਗੇ, ਯਾਨੀ ਸੁਖਬੀਰ ਹੋਰਾਂ ਦੀ ਥਾਂ ਤੇ ਇਹ ਪੰਜਾਬ ਦੇ ਦੋ ਵੱਡੇ ਲੀਡਰ ਬੈਠੇ ਸੀਗੇ, ਹਰਦੀਪ ਪੁਰੀ ਹੋਰੀ ਬੈਠੇ ਸੀਗੇ। ਕੱਲੀਆਂ ਸੀਟਾਂ ਦਾ ਫੇਰ ਬਦਲ ਹੈ ਇਹਦੇ ਵਿੱਚ, ਹੋਰ ਕੁਛ ਨਹੀਂ ਜੀ। ਬਾਕੀ ਪੰਜਾਬ ਦੇ ਲੋਕ ਪਹਿਲਾਂ ਵੀ ਭਾਜਪਾ ਨੂੰ ਮਨਜ਼ੂਰ ਥੋੜੀ ਕਰਦੇ ਸੀਗੇ, ਜੇਕਰ ਮਨਜ਼ੂਰ ਹੁੰਦੀ ਸੀ ਤਾਂ ਅਕਾਲੀ ਦਲ ਹੁੰਦਾ ਸੀ ਨਾ ਪੰਜਾਬ ਦੇ ਵਿੱਚ। ਠੀਕ ਹੈ, ਜਦੋਂ ਸੀਟਾਂ ਘਟਦੀਆਂ ਸੀ ਭਾਜਪਾ ਕੁਛ ਸੀਟਾਂ ਤੇ ਮਜ਼ਬੂਤ ਹੈਗੀ ਹੈ, ਸੀਟਾਂ ਜਿੱਤਦੇ ਨੇ, ਦੋ ਤੋਂ ਤਿੰਨ ਸੀਟਾਂ ਤੋਂ ਹਰ ਵਾਰ ਜਿੱਤ ਹੀ ਲੈਂਦੇ ਆ, ਤਾਂ ਉਹਦੇ ਨਾਲ ਜਾਣੀ ਇਹ ਨੀ ਕਿ ਪੰਜਾਬ ਸਹਿਮਤ ਹੋ ਗਿਆ। ਉੱਥੇ ਲੀਡਰ ਦਾ ਆਪਣਾ ਨਿੱਜੀ ਪ੍ਰਭਾਵ ਵੀ ਹੁੰਦਾ, ਪਾਰਟੀ ਦਾ ਪ੍ਰਭਾਵ ਨਹੀਂ ਕਬੂਲਿਆ ਜਾਂਦਾ, ਕਈ ਵਾਰੀ ਲੀਡਰ ਦਾ ਪ੍ਰਭਾਵ ਕਬੂਲਿਆ ਜਾਂਦਾ ਕਈ ਇਲਾਕਿਆਂ ਦੇ ਵਿੱਚ ਜਾਂ ਹਲਕਿਆਂ ਦੇ ਵਿੱਚ, ਤਾਂ ਉਹ ਚੀਜ਼ ਉਹ ਸੀਟਾਂ ਜਿੱਤ ਕੇ ਭਾਜਪਾ ਦੀ ਝੋਲੀ ਪੈਂਦੀਆਂ ਨੇ, ਤਾਂ ਉਹਨੂੰ ਪਾਰਟੀ ਦਾ ਪ੍ਰਭਾਵ ਨਹੀਂ ਮੰਨ ਸਕਦੇ।
ਪਰ ਰਵੀ ਜੀ, ਐਨਡੀਏ ਦੀ ਗੱਠਜੋੜ ਦੀ ਬਣੇਗੀ ਸਰਕਾਰ ਕਿਹਾ ਇਹ ਪ੍ਰਧਾਨ ਮੰਤਰੀ ਸਾਹਿਬ ਨੇ, ਕਿ ਕੀ ਇਹਦੀਆਂ ਤੁਹਾਨੂੰ ਕੀ ਲੱਗਦੀਆਂ ਉਮੀਦਾਂ ਇਹਦੀਆਂ?
ਨਹੀਂ ਦੇਖੋ, ਇਹ ਬਿਲਕੁਲ ਉਵੇਂ ਹੀ ਹੈ ਜੀ ਜਿਵੇਂ ਸੁਖਬੀਰ ਸਿੰਘ ਬਾਦਲ ਵੀ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤਾਂ ਬਣੀ ਪਈ ਹੈ, ਬਸ ਐਲਾਨ ਹੋਣਾ ਬਾਕੀ ਹੈ। ਉਵੇਂ ਕੇਜਰੀਵਾਲ ਔਰ ਭਗਵੰਤ ਮਾਨ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਤਾਂ ਲੋਕ ਇੱਕ ਪਾਸੇ ਖੜੇ ਹੋਏ ਪਏ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਈ ਹੈ, ਕਾਂਗਰਸ ਕਹਿ ਰਹੀ ਹੈ ਕਿ ਅਸੀਂ ਰਿਪੀਟ ਕਰ ਰਹੇ ਹਾਂ, ਬਿਲਕੁਲ ਉਸੇ ਤਰ੍ਹਾਂ ਦਾ ਹੀ ਬਿਆਨ ਆ। ਪਰ ਬਾਕੀ ਪਾਰਟੀਆਂ ਦਾਅਵੇ ਕਰਨ ਉਹ ਸਮਝ ਆਉਂਦੇ ਆ, ਪਰ ਐਨਡੀਏ ਔਰ ਪ੍ਰਧਾਨ ਮੰਤਰੀ ਦਾਅਵਾ ਕਰਨ ਇਹ ਜਾਣੀ ਗਲੇ ਚੋਂ ਉਤਰਦੀ ਨਹੀਂ ਗੱਲ, ਕਿਉਂਕਿ ਪੰਜਾਬ ਦੇ ਵਿੱਚ ਜੇਕਰ ਤੁਸੀਂ ਲੀਡਰਾਂ ਤੇ ਜਦੋਂ ਤੁਸੀਂ ਨਜ਼ਰ ਮਾਰੋਗੇ ਕਿ ਕਿਸ ਪੱਧਰ ਦੇ ਉਮੀਦਵਾਰ ਉਹਨਾਂ ਨੇ ਦਿੱਤੇ ਨੇ, ਠੀਕ ਹੈ ਕੁੱਝ ਬਹੁਤ ਵੱਡੇ ਕੱਦਾਵਰ ਨੇਤਾ ਉਹਨਾਂ ਦੇ ਪੰਜਾਬ ਭਾਜਪਾ ਦੇ ਸੀਗੇ, ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਪਰ ਜਿੱਥੇ ਅੱਜ ਐਸ ਆਰ ਲੱਦੜ ਹੋਰਾਂ ਤੇ ਜਿਹੜਾ ਹਮਲਾ ਹੋਇਆ ਸੀ, ਉਹ ਜ਼ਖਮੀ ਹੋਏ ਨੇ। ਐਸ ਆਰ ਲੱਦੜ ਪਹਿਲਾਂ ਆਪਣੀ ਇੱਕ ਪਾਰਟੀ ਬਣਾਉਂਦੇ ਨੇ ਸ਼ੇਰੇ ਪੰਜਾਬ ਪਾਰਟੀ ਦਾ ਨਾਂ ਕਰਕੇ, ਕਿਸਾਨ ਕੁੱਝ ਏਦਾਂ ਦੀ ਪਾਰਟੀ ਸੀਗੀ, ਉਹਦੀ ਉਹ ਅਗਵਾਈ ਕਰਦੇ, ਫਿਰ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਔਰ ਭਾਜਪਾ ਉਹਨਾਂ ਨੂੰ ਉਮੀਦਵਾਰ ਐਲਾਨ ਦਿੰਦੀ ਹੈ ਲੁਧਿਆਣੇ ਤੋਂ। ਜੇਕਰ ਜੀ ਜੇਕਰ ਐਸੇ ਉਮੀਦਵਾਰ ਉਹਨਾਂ ਦੇ ਵੱਲੋਂ ਐਲਾਨੇ ਜਾ ਰਹੇ ਆ, ਮੈਂ ਨੀ ਕਹਿੰਦਾ ਕਿ ਕਮਜ਼ੋਰ ਹੋਣਗੇ ਐਸ ਆਰ ਲੱਦੜ, ਪਰ ਉਹਨਾਂ ਦਾ ਸਿਆਸਤ ਦੇ ਵਿੱਚ ਔਰ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਵਾਲਾ ਕੱਦ ਨਹੀਂ ਹੈਗਾ, ਕਈ ਥਾਵਾਂ ਤੇ ਉਹਨਾਂ ਦੇ ਵੱਲੋਂ ਖਾਨਾ ਪੂਰਤੀ ਕੀਤੀ ਗਈ ਆ। ਔਰ ਬਿਲਕੁਲ ਲੋਕਾਂ ਤੱਕ ਇਹ ਕਹਿਣਾ ਤਾਂ ਲਾਜ਼ਮੀ ਹੁੰਦਾ, ਉਹ ਪ੍ਰਧਾਨ ਮੰਤਰੀ ਆਪਣੇ ਮੂੰਹੋਂ ਕਹਿਣ ਕੇ ਐਨਡੀਏ ਦੀ ਸਰਕਾਰ ਬਣ ਗਈ ਆ, ਤਾਂ ਇੱਕ ਸਿਆਸੀ ਬਿਆਨ ਵਜੋਂ ਮੰਨਿਆ ਜਾ ਸਕਦਾ ਹੈ।
ਅੱਛਾ, ਪੰਜਾਬ ਦੀਆਂ ਕਾਫੀ ਸਿਫਤਾਂ ਕੀਤੀਆਂ ਗਈਆਂ ਇਸ ਸਪੀਚ ਦੇ ਵਿੱਚ, ਪੰਜਾਬ ਦੀ ਜੋ ਹਰੀ ਕ੍ਰਾਂਤੀ ਦੀ ਗੱਲ ਕੀਤੀ ਗਈ ਹੈ, ਜਾਂ ਪੰਜਾਬ ਨੂੰ ਦੇਸ਼ ਦੀ ਸੁਰੱਖਿਆ ਦੇ ਬਾਰੇ 'ਚ ਗੱਲ ਕੀਤੀ ਗਈ ਹੈ, ਜਾਂ ਫਿਰ ਨਵਾਂ ਭਾਰਤ ਤਾਂ ਹੀ ਬਣੇਗਾ ਜੇ ਨਵਾਂ ਪੰਜਾਬ ਬਣੇਗਾ, ਇੱਦਾਂ ਦੀਆਂ ਗੱਲਾਂ ਪੰਜਾਬ ਦੀਆਂ ਸਿਫਤਾਂ ਬਹੁਤ ਕੀਤੀਆਂ ਗਈਆਂ ਨੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ।
ਬਿਲਕੁਲ ਸਰ, ਮੈਂ ਤਾਂ ਦੇਖੋ ਸ਼ੁਰੂਆਤ ਦੇ ਵਿੱਚ ਇਹੀ ਗੱਲ ਕਹੀ ਸੀ ਕਿ ਜਦੋਂ ਤੁਸੀਂ ਅੱਧ ਤੋਂ ਲੈ ਕੇ ਆਖਰ ਤੱਕ ਸੁਣੋਗੇ ਤਾਂ ਪਿਆਰ ਦੇ ਜਿਹੜਾ ਪੰਜਾਬ ਦੇ ਲਈ ਆਪਣਾਪਨ ਬੜਾ ਡੁੱਲ ਡੁੱਲ ਪੈਂਦਾ ਸੀਗਾ ਪ੍ਰਧਾਨ ਮੰਤਰੀ ਸਾਹਿਬ ਦੀ ਉਸ ਸਪੀਚ ਦੇ ਵਿੱਚ, ਜਾਣੀ ਉਹ ਇਸ ਗੱਲ ਨੂੰ ਲੋਕਾਂ ਤੱਕ ਡਿਲੀਵਰ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀਗੇ ਕਿ ਜੇਕਰ ਪੰਜਾਬ ਦਾ ਕੋਈ ਰਾਖਾ ਹੈਗਾ ਜਾਂ ਪੰਜਾਬ ਦਾ ਕਿਸੇ ਨੂੰ ਫਿਕਰ ਹੈ ਤਾਂ ਉਹ ਕੇਂਦਰ ਦੀ ਸਰਕਾਰ ਨੂੰ ਆ, ਜਾਂ ਨਰਿੰਦਰ ਮੋਦੀ ਹੋਰਾਂ ਨੂੰ ਆ, ਜਾਂ ਭਾਜਪਾ ਨੂੰ ਆ। ਬੇਸ਼ੱਕ ਉਹਨਾਂ ਨੇ ਬਹੁਤ ਪੰਜਾਬ, ਦੇਖੋ ਪੰਜਾਬ ਦੀ ਸਿਫਤ ਕਰਨੀ ਇਹ ਐਂ ਤਾਂ ਹੈ ਨੀ ਕਿ ਕੋਈ ਮਤਲਬ ਝੂਠ ਮਾਰ ਕੇ ਜਾਊਗਾ ਜੀ, ਪੰਜਾਬ ਹੈ ਹੀ ਸਿਫਤਾਂ ਦੀ ਇੱਕ ਗਠੜੀ ਹੈਗਾ ਤਾਂ ਸਿਫਤ ਤਾਂ ਕਰਨਗੇ ਲੋਕ। ਪੰਜਾਬ ਦੀ ਧਰਤੀ ਉਪਜਾਊ ਹੈ, ਪੰਜਾਬ ਖੁਸ਼ਹਾਲ ਹੈ, ਪੰਜਾਬ ਤੋਂ ਸੂਰਵੀਰ ਯੋਧੇ ਪੈਦਾ ਹੁੰਦੇ ਆ, ਪੰਜਾਬ ਕਿਸੇ ਮੂਹਰੇ ਝੁਕਦਾ ਨੀ, ਪੰਜਾਬ ਹਰ ਲੜਾਈ ਲੜਦਾ, ਤੇ ਇਹ ਗੱਲਾਂ ਝੂਠੀਆਂ ਨੀ। ਉਹ ਪ੍ਰਧਾਨ ਮੰਤਰੀ ਸਾਹਿਬ ਕਹਿ ਕੇ ਗਏ ਨੇ ਤਾਂ ਉਹਨਾਂ ਦਾ ਫਰਜ਼ ਵੀ ਬਣਦਾ ਸੀ ਪੰਜਾਬ ਦੀ ਧਰਾਤਲ ਨੂੰ ਸਮਝਣ, ਪੰਜਾਬ ਦੀ ਧਰਾਤਲ ਬਾਰੇ ਜੇਕਰ ਉਹ ਕਹਿ ਕੇ ਜਾਂਦੇ ਨੇ ਤਾਂ ਇਹ ਗੱਲਾਂ ਠੀਕ ਨੇ। ਪਰ ਉਹਦੇ ਵਿੱਚ ਫਰਕ ਇੰਨਾ ਕਿਹਾ ਕਿ ਉਹਨਾਂ ਦੇ ਕੁਝ ਸਿਆਸੀ ਜੋ ਮੰਤਵ ਹੈਗੇ ਨੇ, ਪਰ ਪੰਜਾਬ ਵਾਸਤੇ ਜਿਹੜਾ ਕੁਝ ਕਹਿ ਕੇ ਗਏ ਨੇ ਉਹ ਤਾਂ ਠੀਕ ਹੀ ਹੈ, ਪਰ ਉਹਨਾਂ ਦੀ ਜਦੋਂ ਜ਼ਬਾਨ ਚੋਂ ਚੀਜ਼ਾਂ ਨਿਕਲਦੀਆਂ ਨੇ ਫਿਰ ਉਹਨਾਂ ਦੇ ਮਾਇਨੇ ਜਿਹੜੇ ਨੇ ਉਹ ਵੱਖੋ ਵੱਖ ਤਰ੍ਹਾਂ ਦੇ ਨਿਕਲਣੇ ਸ਼ੁਰੂ ਹੋ ਜਾਂਦੇ ਨੇ।
ਅੱਛਾ ਰਵੀ ਜੀ, ਜਦੋਂ ਜੈਨੋਸਾਈਡ ਦੀ ਗੱਲ ਆਉਂਦੀ 1984 ਦੀ ਗੱਲ ਆਉਂਦੀ ਹੈ ਤਾਂ ਉਹਦੇ 'ਤੇ ਜਿਹੜਾ ਸ਼ਬਦ ਜੈਨੋਸਾਈਡ ਆ ਇਸ ਦੇ ਉੱਤੇ ਲੈ ਕੇ ਬੀਤੇ ਸਮਿਆਂ ਦੇ ਵਿੱਚ ਵਾਹਵਾ ਬਹਿਸ ਚੱਲਦੀ ਰਹੀ ਹੈ ਕਿ ਕਤਲੇਆਮ ਸੀ, ਇਹ ਦੰਗੇ ਸੀ ਕਿ ਜੈਨੋਸਾਈਡ ਸੀ। ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਵੀ ਕਹਿਤਾ ਕਿ ਕਾਂਗਰਸ ਦੇ ਸਮੇਂ ਦੌਰਾਨ ਸਿੱਖਾਂ ਦਾ ਨਰਸਿੰਗਾਰ ਹੋਇਆ ਜਿਹੜਾ ਕਿ ਜੈਨੋਸਾਈਡ ਦਾ ਹੀ ਇੱਕ ਹਿੰਦੀ ਦਾ ਵਰਡ ਹੈ ਅਤੇ ਹੁਣ ਉਹਨਾਂ ਨੇ ਇੱਥੇ ਵੀ 1984 ਦੇ ਜਿਹੜਾ ਸਿੱਖ ਵਿਰੋਧੀ ਕਤਲੇਆਮ ਆ ਉਹਦੇ 'ਤੇ ਕਾਂਗਰਸ ਨੂੰ ਦੋਸ਼ੀ ਆ ਜਿਹੜਾ ਉਹ ਠਹਿਰਾਇਆ। ਇਹ ਉਹਨਾਂ ਦੀ ਦੁਬਾਰਾ ਫਿਰ 1984 ਦੇ ਮੁੱਦੇ ਨੂੰ ਸਾਹਮਣੇ ਲੈ ਕੇ ਆਉਣਾ ਅਤੇ ਕਾਂਗਰਸ ਨੂੰ ਜਿਹੜਾ ਦੋਸ਼ੀ ਠਹਿਰਾਉਣਾ, ਇਹਦੇ ਬਾਰੇ ਕੀ ਤੁਹਾਡਾ ਓਪੀਨੀਅਨ ਹੈ?
ਨਹੀਂ ਬਿਲਕੁਲ, ਔਰ ਇਹ ਤਾਂ ਮੁੱਦਾ ਦੇਖੋ ਹਮੇਸ਼ਾ ਰਹੂਗਾ ਜੀ, ਕਾਂਗਰਸ ਹਮੇਸ਼ਾ ਇਸ ਚੀਜ਼ ਨੂੰ ਲੈ ਕੇ ਹੈ ਜਿਹੜੀ ਉਹ ਨਿਸ਼ਾਨੇ ਤੇ ਰਹੂਗੀ। ਇਕੱਲੇ ਭਾਜਪਾ ਹੀ ਕਿਉਂ, ਇਕੱਲੇ ਨਰਿੰਦਰ ਮੋਦੀ ਹੀ ਕਿਉਂ, ਕੋਈ ਵੀ ਪਾਰਟੀ ਆਊਗੀ ਉਹ ਇਸ ਮਸਲੇ ਨੂੰ ਚੱਕੂਗੀ ਚੱਕੂਗੀ, ਉਹਦੇ ਚ ਕੋਈ ਸ਼ੱਕ ਨੀ, ਕਿਉਂਕਿ ਉਹ ਕਾਂਗਰਸ ਦੇ ਰਾਜ ਦੇ ਵਿੱਚ ਹੋਇਆ, ਕਾਂਗਰਸ ਦੇ ਇਸ਼ਾਰੇ ਤੇ ਹੋਇਆ, ਤਾਂ ਉਹ ਬਿਲਕੁਲ ਉਹ ਆਪਣੇ ਨਿਸ਼ਾਨੇ ਤੇ ਲੈ ਕੇ ਆਉਣਗੇ। ਔਰ ਪ੍ਰਧਾਨ ਮੰਤਰੀ ਨੂੰ ਬੜੇ ਚੰਗੇ ਤਰੀਕੇ ਪਤਾ ਹੈ ਕਿ ਪੰਜਾਬ ਦੇ ਜਿਹੜਾ ਸਿੱਖ ਭਾਈਚਾਰਾ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਮੋਸ਼ਨਲੀ ਕਿਵੇਂ ਟੱਚ ਕਰਨਾ ਹੈ, ਜਾਂ ਇਮੋਸ਼ਨਲੀ ਉਹਨਾਂ ਨੂੰ ਕਿਵੇਂ ਆਪਣੇ ਪਾਲੇ ਦੇ ਵਿੱਚ ਖੜਾ ਕਰਨਾ, ਤਾਂ ਬੇਸ਼ੱਕ ਉਹ ਇਹ ਮੁੱਦਾ ਉਠਾਉਣਗੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਔਰ ਕੁਝ ਗਲਤ ਵੀ ਨਹੀਂ ਹੈ ਇਹਦੇ ਵਿੱਚ। ਜੇਕਰ ਪ੍ਰਧਾਨ ਮੰਤਰੀ ਨੇ ਗੱਲ ਕਹੀ ਹੈ ਤੇ ਬਿਲਕੁਲ ਠੀਕ ਸੀ ਕਿ ਜੋ ਇਹ ਭਾਜਪਾ ਦਾ ਜਦੋਂ ਰਾਜ ਆਉਂਦਾ ਹੈ ਤਾਂ ਇੱਕ ਬਹੁਤ ਵੱਡੇ ਲੀਡਰ ਨੂੰ, ਜਿਹੜਾ ਕਾਂਗਰਸ ਦਾ ਲੀਡਰ ਸੀ, ਉਹਨੂੰ ਸਲਾਖਾਂ ਪਿੱਛੇ ਭੇਜਿਆ ਜਾਂਦਾ ਔਰ ਕਾਂਗਰਸ ਦੇ ਰਾਜ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੇ ਅਹੁਦੇ ਦੇ ਕੇ ਨਵਾਜਿਆ ਜਾਂਦਾ ਰਿਹਾ, ਜਦਕਿ ਬਿਲਕੁਲ ਸ਼ੀਸ਼ਾ ਸੀ, ਕਲੀਅਰ ਸੀਗਾ ਇਹ ਕੌਣ ਉਹ ਜ਼ਿੰਮੇਵਾਰ ਸੀਗਾ ਤੇ ਕਿਹਦੇ ਤੇ ਕਾਰਵਾਈ ਹੋਣੀ ਬਣਦੀ ਸੀ। ਕਾਂਗਰਸ ਨੇ ਨਹੀਂ ਕੀਤਾ, ਉਹ ਨਿਸ਼ਾਨੇ ਤੇ ਰੱਖਣਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਇਸ ਵੇਲੇ ਇਹ ਕਹਿ ਸਕਦੇ ਹਾਂ ਆਪਾਂ ਕਿ ਅੱਡੀ ਚੋਟੀ ਦਾ ਜ਼ੋਰ ਜ਼ਰੂਰ ਲੱਗਾ ਹੋਇਆ ਕਿ ਇਹਦਾ ਕੋਈ ਮੁੱਦਾ ਬਚੇ ਨਾ, ਕੋਈ ਐਸਾ ਮੁੱਦਾ ਬਚੇ ਨਾ ਪੰਜਾਬ ਦੇ ਵਿੱਚ, ਕਿਉਂਕਿ ਸਿੱਧੇ ਤੌਰ ਤੇ ਭਾਜਪਾ ਨੇ ਕੇਂਦਰ ਦੇ ਇਤਿਹਾਸ ਤੇ ਜਦੋਂ ਆਪਾਂ ਸੋਚਦੇ ਹਾਂ ਤਾਂ ਸਿੱਧੇ ਤੌਰ ਤੇ ਅਟੈਕ ਉਹਨਾਂ ਦਾ ਕੇਂਦਰ ਸਰਕਾਰ ਤੇ ਆਪਣਾ ਕਾਂਗਰਸ ਤੇ ਹੀ ਰਹੂਗਾ, ਕਿਉਂਕਿ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਉਹ ਇਸ ਲੈਵਲ ਤੱਕ ਠੀਕ ਹੈ, ਉਹਨਾਂ ਨੇ ਕਈ ਚੀਜ਼ਾਂ ਕਹੀਆਂ, ਪਰ ਸਿੱਧੇ ਤੌਰ ਤੇ ਨਿਸ਼ਾਨਾ ਤਾਂ ਕਾਂਗਰਸ ਦਾ ਹੀ ਆ ਔਰ ਉਹ ਸੂਬਿਆਂ ਤੋਂ ਸ਼ੁਰੂ ਹੋ ਕੇ ਕੇਂਦਰ ਦੇ ਵਿੱਚ ਜਾ ਕੇ ਖਤਮ ਕਰਨਗੇ ਨਾ।
ਉਸ ਤੋਂ ਇਲਾਵਾ ਉਹ ਡੇਰਾ ਬਿਆਸ ਕੇ ਉਹਦੀ ਵੀ ਜ਼ਿਕਰ ਕਰਾਂਗਾ ਤੇ ਨਾਲ ਦੀ ਨਾਲ ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਇਹ ਸਾਰੀਆਂ ਜਿਹੜੀਆਂ ਸਪੀਚ ਦੀਆਂ ਅੰਦਰਲੀਆਂ ਗੱਲਾਂ ਛੱਡ ਕੇ ਜੇ ਬਹੁਤੀਆਂ ਖ਼ਬਰਾਂ ਅੱਜ ਲੱਗੀਆਂ ਨੇ ਉਹ ਕਿ ਚੰਨੀ ਦਾ ਜਹਾਜ਼ ਨਹੀਂ ਉੱਡਣ ਦਿੱਤਾ ਗਿਆ, ਮੋਦੀ ਨੇ ਲਿਆ ਬਦਲਾ ਚੰਨੀ ਤੋਂ, ਇਹ ਖ਼ਬਰਾਂ ਜ਼ਿਆਦਾ ਲੱਗੀਆਂ ਨੇ। ਔਰ ਜਿਹੜੀ ਅਸਲੀ ਜੇ ਅਨੈਲਿਸਿਸ ਕਰਨਾ ਹੋਵੇ ਸਪੀਚ ਦਾ ਉਹਦੇ ਬਾਰੇ 'ਚ ਹਾਲੇ ਤੱਕ ਘੱਟ ਖ਼ਬਰਾਂ ਨੇ ਜਿਹੜੀਆਂ ਉਹ ਅਖ਼ਬਾਰਾਂ ਦੇ ਵਿੱਚ ਛਪੀਆਂ ਨੇ। ਮੈਂ ਤੁਹਾਡਾ ਇਸ ਪ੍ਰਤੀ ਓਪੀਨੀਅਨ ਜਾਣਨਾ ਚਾਹਾਂਗਾ, ਲੇਕਿਨ ਉਸ ਤੋਂ ਪਹਿਲਾਂ ਮੈਂ ਕੁਝ ਇੱਕ ਕਮਰਸ਼ੀਅਲਸ ਆਪਣੀਆਂ ਲੈਣੀਆਂ ਚਾਹਾਂਗਾ।
UK ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 1-to-1 ਟ੍ਰੇਨਿੰਗ, ਓਪਨ 7 ਡੇਜ਼, 11 ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590 6478948590।
ਸਟਾਈਨਮੈਨਜ਼ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬੌਬੀ ਸਿੱਧੂ ਜੀ 647-539-3020। ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਹੈ, ਕਲੇਮ ਲੈਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਸਲਿਪ ਐਂਡ ਫਾਲ CPP ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਈ ਕਲੇਮ ਹੈ, ਇੰਸ਼ੋਰੈਂਸ ਕੰਪਨੀਆਂ ਦੇ ਨਾਲ ਖੁਦ ਗੱਲਬਾਤ ਕਰਕੇ ਖੁਦ ਡੀਲ ਕਰਕੇ ਤੁਹਾਨੂੰ ਤੁਹਾਡਾ ਬਣਦਾ ਹੱਕ ਦਵਾਉਣਗੇ। ਗੁਰਸ਼ਰਨ ਬੌਬੀ ਸਿੱਧੂ ਜੀ 647-539-3020 ਤੇ ਸੰਪਰਕ ਕੀਤਾ ਜਾ ਸਕਦਾ ਹੈ। 647-539-3020।
जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023 647-702-2023।
लाइसेंस नंबर 10394।
ਹੁਣ ਘਰ ਬੈਠੇ ਹੀ ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗਰੋਸਰੀ।
asianfoodcenter.com 2500 ਤੋਂ ਉੱਤੇ ਪ੍ਰੋਡਕਟ ਉਪਲਬਧ ਹਨ।
10 ਲੋਕੇਸ਼ਨਸ ਟੂ ਪਿਕ ਅਪ
ਜਾਂ ਫਿਰ ਘਰੇ ਡਿਲੀਵਰ ਕਰਵਾਓ।
ਸਟਨ ਗਰੁੱਪ ਰਿਐਲਟੀ ਐਕਸਪਰਟ ਨਾਲ ਕੰਮ ਕਰਦੇ ਜਸਤੂਰ ਜੀ 647-242-8667 ਇਮਾਨਦਾਰ ਅਤੇ ਮਿਹਨਤੀ ਰਿਐਲਟਰ ਜਸਤੂਰ ਜੀ ਬੜੇ ਲੰਮੇ ਸਮੇਂ ਤੋਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਹਨ। ਤੁਸੀਂ ਕੋਈ ਘਰ ਖਰੀਦਣਾ ਵੇਚਣਾ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਦੀ ਭਾਲ ਦੇ ਵਿੱਚ ਹੋ ਤਾਂ ਜਸਤੂਰ ਜੀ ਨੂੰ ਅੱਜ ਹੀ ਕਾਲ ਕਰੋ 6472428667। ਜੀ ਹਾਂ 647-242-8667।
ਰਾਇਲ ਲੀਪੇਜ ਫਲਾਵਰ ਸਿਟੀ ਦੇ ਨਾਲ ਕੰਮ ਕਰਦੇ ਗੁਰਪ੍ਰੀਤ ਪੁਰਬਾ ਜੀ 416-669-1423 17 ਸਾਲਾਂ ਤੋਂ ਵੱਧ ਦਾ ਤਜਰਬਾ। ਤੁਸੀਂ ਕੋਈ ਘਰ ਖਰੀਦਣਾ ਵੇਚਣਾ ਜਾਂ ਲੀਜ਼ ਕਰਾਉਣਾ ਚਾਹੁੰਦੇ ਹੋ ਜਾਂ ਕਿਸੇ ਪ੍ਰੀ ਕੰਸਟਰਕਸ਼ਨ ਪ੍ਰਾਪਰਟੀ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਗੁਰਪ੍ਰੀਤ ਪੁਰਬਾ ਜੀ ਦੇ ਨਾਲ 416-669-1423 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ 'ਚ ਗੱਡੀਆਂ ਵੱਜੀਆਂ ਤਾਂ? ਰੈਕਸਟਿਲ ਬੋਡੀ ਸ਼ਾਪ ਹੈ ਤਾਂ ਹੈਗਾ ਫਿਰ, ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-745-9596 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬਿਕੋ ਜੋ ਕਿ ਰੈਕਸਟਿਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ, ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਿਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-745-9596 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-745-9596।
ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖੋਜ ਸਕਦੇ ਨਾ, ਸਾਡੇ ਇਸ ਪ੍ਰੋਗਰਾਮ ਨੂੰ HK ਟਾਇਰ ਵੱਲੋਂ ਸਪੌਂਸਰ ਕੀਤਾ ਜਾ ਰਿਹਾ। ਬੂਟਾ ਚਾਹਲ ਜੀ ਦਾ ਨੰਬਰ ਹੈ 647-295-4600। ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ HK ਟਾਇਰ, ਮਿਸਾਗਾ ਅਤੇ ਲੰਡਨ ਤੋਂ। ਲੰਡਨ ਵਾਲੀ ਲੋਕੇਸ਼ਨ 647-401-8230 ਅਤੇ ਮਿਸਾਗਾ ਬੂਟਾ ਚਾਹਲ ਜੀ ਦਾ ਨੰਬਰ 647-295-4600। HK ਟਾਇਰ ਸੈਂਟਰ ਕਿਹੜੀ ਹੋਮਿਓਪੈਥੀ ਤੋਂ? ਡਾਕਟਰ ਕੁਲਦੀਪ ਜੀ ਦਾ ਨੰਬਰ ਹੈ 647-848-0055। ਔਰ ਸ਼ਾਨ ਜੀ ਸੈਲਨ ਫਿਕਸ ਤੋਂ ਨੰਬਰ 905-790-99-99। 2565 ਸਟੀਲ ਦੇ ਐਵਨਿਊ ਈਸ਼ ਯੂਨੀਅਨ ਨੰਬਰ 3 ਸੈਲਫੋਨ ਦੀ ਵਧੀਆ ਡੀਲ ਲੈਣੀ ਚਾਹੁੰਦੇ ਹੋ ਤਾਂ ਸ਼ਾਨ ਜੀ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ। ਜਸਵੀਰ ਹੁੰਦਲ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਸਿਸਟਮਸ ਤੋਂ 416-502-3100 416-502-3100 ਜਸਵੀਰ ਹੁੰਦਲ ਜੀ ਦਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਕਰਜ਼ੇ ਦੀ ਮਾਰ ਹੇਠ ਆ ਗਏ ਹੋ, ਕਰਜ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਜਸਵੀਰ ਹੁੰਦਲ ਤੁਹਾਡੀ ਸੇਵਾ 'ਚ ਹਾਜ਼ਰ ਹੈ 416-502-3100। ਰੈਕਸਟਿਲ ਬੋਡੀ ਸ਼ਾਪ ਤੋਂ ਰਿਕ ਚੀਮਾ, ਮਨਿੰਦਰ ਚੀਮਾ, ਗੱਡੀ ਦਾ ਬੋਡੀ ਵਰਕ ਕਰਵਾਉਣਾ ਤੁਸੀਂ, ਇਹਨਾਂ ਨਾਲ ਸੰਪਰਕ ਕਰਨਾ 416-749-9596 416-749-9596 ਇਹਨਾਂ ਦਾ ਨੰਬਰ ਹੈ। ਅਤੇ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਹੈ 647-409-7501 647-409-7501। ਸੋ ਸਟੂਡੀਓ ਦਾ ਨੰਬਰ 416-620-1778 416-620-1778 ਤੁਹਾਡੇ ਲਈ ਅਸੀਂ ਲਾਈਨਾਂ ਖੋਲ੍ਹਦੇ ਹਾਂ। ਤੁਸੀਂ ਇਸ ਪੰਜਾਬ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੋਣਾ ਦੀ ਪੰਜਾਬ ਦੀ ਫੇਰੀ ਜਾਂ ਫਿਰ ਅਮਿਤ ਸ਼ਾਹ ਹੋਣਾ ਦਾ ਕੱਲ੍ਹ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣਾ ਅਤੇ ਜਾਂ ਫਿਰ ਨਵਜੋਤ ਸਿੱਧੂ ਜਿਨ੍ਹਾਂ ਦਾ ਪ੍ਰਿਅੰਕਾ ਗਾਂਧੀ ਦੀ ਹਾਜ਼ਰੀ ਦੇ ਵਿੱਚ ਨਾ ਬੋਲਣਾ, ਨਖਰਾ ਕਰਨਾ, ਆਪਣੇ ਤੇਵਰ ਦਿਖਾਉਣੇ, ਅਤੇ ਇਹਨਾਂ ਦੇ ਬਾਰੇ 'ਚ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਜਾਂ ਫਿਰ ਹੋਰ ਤੁਸੀਂ ਕੋਈ ਗੱਲਬਾਤ ਸੰਗਰੂਰ ਦੇ ਵਿੱਚ ਭਗਵੰਤ ਮਾਨ ਲਈ ਆ ਕੇ ਪ੍ਰਚਾਰ ਕੀਤਾ ਅਰਵਿੰਦ ਕੇਜਰੀਵਾਲ ਦੀ ਪਤਨੀ ਉਹਨਾਂ ਦੀ ਧੀ ਨੇ, ਅਤੇ ਉਹਦੇ ਬਾਰੇ 'ਚ ਕੋਈ ਗੱਲਬਾਤ ਜਾਂ ਫਿਰ ਹੋਰ ਕਿਸੇ ਇਲਾਕੇ ਦੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਟੂਡੀਓ ਨੰਬਰ ਹੈ 416-620-1778 15 ਮਿੰਟ ਅਸੀਂ ਹੋਰ ਇਸ ਇਹਨਾਂ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਰਹਾਂਗੇ। ਰਵੀ ਜੀ, ਸੋ ਮੇਰਾ ਕੁਐਸਚਨ ਇਹ ਸੀਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੋਣਾ ਵੱਲੋਂ ਜੋ ਸਪੀਚ ਦਿੱਤੀ ਗਈ ਉਹਦੇ 'ਤੇ ਜ਼ਿਆਦਾ ਖਬਰਾਂ ਅੱਜ ਪੰਜਾਬ ਦੀਆਂ ਅਖਬਾਰਾਂ ਨੇ ਨਸ਼ੇ ਕੀਤੀਆਂ ਨੇ ਹੈਡਲਾਈਨ ਤੌਰ 'ਤੇ ਕਿ ਨਰਿੰਦਰ ਚਾਂਦੀ ਚੰਨੀ ਦਾ ਜਹਾਜ਼ ਨਹੀਂ ਉੱਡਣ ਦਿੱਤਾ ਗਿਆ।
ਜੀ ਬਿਲਕੁਲ, ਕਾਫੀ ਚਰਚਾ ਹੈ ਇਸ ਖਬਰ ਦੀ ਕਿ ਉਹਨਾਂ ਨੇ ਇਹਨਾਂ ਨੇ ਸੜਕੀ ਚੱਕਰ ਚਲਾਇਆ ਸੀਗਾ। ਇਹ ਕਹਿਣ ਦੇ ਮੁਤਾਬਕ, ਜਾਣੀ ਭਾਜਪਾ ਇਹ ਦੋਸ਼ ਲਾਉਂਦੀ ਸੀ ਕਿ ਸੜਕੀ ਚੱਕਰ ਚਲਾਇਆ ਗਿਆ ਸੀ, ਉਹਨਾਂ ਨੇ ਹਵਾਈ ਚੱਕਰ ਚਲਾਤਾ। ਦਰਅਸਲ ਹੁਸ਼ਿਆਰਪੁਰ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਦੀ ਰੈਲੀ ਸੀ ਔਰ ਉੱਥੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਪਹੁੰਚਣਾ ਸੀਗਾ ਔਰ ਉਵੇਂ ਕਿਉਂਕਿ VVIP ਰੂਟਸ ਦਾ ਕਹਿ ਕੇ ਜਿਹੜਾ ਹਵਾਈ ਸਫ਼ਰ ਕਰਨ ਤੋਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਰੋਕ ਦਿੱਤਾ ਗਿਆ ਕੇਂਦਰੀ ਏਜੰਸੀਆਂ ਦੇ ਵੱਲੋਂ ਔਰ ਉਹ ਉੱਥੇ ਨਹੀਂ ਪਹੁੰਚ ਸਕੇ ਤਾਂ ਇਸ ਤੇ ਰਿਐਕਟ ਵੀ ਕੀਤਾ ਸੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕਿ ਐਸਾ ਨਹੀਂ ਹੈ, ਜੇ ਰਾਹੁਲ ਗਾਂਧੀ ਦੇ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਨਾਲ ਹੀ ਨਰਿੰਦਰ ਮੋਦੀ ਹੋਰਾਂ ਦੇ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਮਿਲ ਸਕਦੀ ਆ, ਤਾਂ ਫਿਰ ਉਹਨਾਂ ਦੇ ਜਹਾਜ਼ ਨੂੰ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ। ਨਾਲ ਹੀ ਸੁਨੀਲ ਜਾਖੜ ਨੇ ਵੀ ਕਾਫੀ ਤਿੱਖੀ ਪ੍ਰਤੀਕਿਰਿਆ ਉਸ ਵੇਲੇ ਉੱਥੇ ਦਿੱਤੀ ਸੀਗੀ ਹੁਸ਼ਿਆਰਪੁਰ ਰੈਲੀ ਦੇ ਵਿੱਚ। ਉਹ ਕਹਿੰਦੇ ਸੀ ਕਿ ਬਿਲਕੁਲ ਬਦਲਾਖੋਰੀ ਹੈ, ਇਹਦੀ ਜਾਂਚ ਹੋਣੀ ਚਾਹੀਦੀ ਹੈ, ਜਾਂਚ ਹੋਣੀ ਚਾਹੀਦੀ ਉਹ ਕਹਿੰਦੇ ਵੱਡੇ ਪੱਧਰ ਤੇ, ਤੇ ਜੇਕਰ ਇਹਦੀ ਜਾਂਚ ਨਹੀਂ ਹੁੰਦੀ ਜਾਂ ਕੋਈ ਏਜੰਸੀ ਇਹਦੇ ਤੇ ਧਿਆਨ ਨਹੀਂ ਦਿੰਦੀ ਤਾਂ ਉਹ ਕਹਿੰਦੇ ਉਹ ਸਮਝਣਗੇ ਕਿ ਤੁਸੀਂ ਝੂਠ ਬੋਲ ਰਹੇ ਹੋ ਔਰ ਝੂਠ ਬੋਲ ਰਹੇ ਹੋ। ਇਹ ਸਾਰਾ ਕਿਉਂਕਿ ਉਹ ਪਹਿਲਾਂ ਇਲਜ਼ਾਮ ਕਾਂਗਰਸ ਤੇ ਲੱਗੇ ਸੀਗੇ, ਤਾਂ ਮੇਰਾ ਖਿਆਲ ਹੈ ਕਿ ਅੱਜ ਉਹਨਾਂ ਨੂੰ ਇਹ ਮੌਕਾ ਮਿਲਿਆ ਕਿ ਆਪਾਂ ਇਸ ਚੀਜ਼ ਦਾ ਬਦਲਾ ਲੈ ਲਈਏ ਤਾਂ ਇਸ ਤਰੀਕੇ ਲਿਆ।
ਔਰ ਇਹਨਾਂ ਨੇ ਵੀ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਜਦੋਂ ਮੈਂ ਗੁਜਰਾਤ ਦਾ ਸੀਐਮ ਸੀ ਤਾਂ ਉਦੋਂ ਕਾਂਗਰਸ ਯੁਵਾ,
ਹਾਂ ਬਿਲਕੁਲ, ਹਿਮਾਚਲ ਦਾ ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਮੇਰੇ ਜਹਾਜ਼ ਨੂੰ ਉੱਡਣ ਦੀ ਇਜਾਜ਼ਤ ਨਹੀਂ ਮਿਲੀ ਸੀ ਤਾਂ ਹਿਮਾਚਲ ਦੇ ਦੋ ਪ੍ਰੋਗਰਾਮ ਰੱਦ ਕਰਨੇ ਪਏ ਸੀਗੇ। ਇਹ ਜਾਣੀਏ ਲਗਾਤਾਰ ਇਹਨਾਂ ਦੀ ਸਿਆਸੀ ਰੰਜਿਸ਼ ਜਿਹੜੀ ਆਈ।
ਸੋ ਅਮਿਤ ਸ਼ਾਹ ਹੁਣੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ, ਬੰਦ ਕਮਰਾ ਮੀਟਿੰਗ ਉਹਨਾਂ ਵੱਲੋਂ ਕੀਤੀ ਗਈ ਹੈ, ਤੇ ਉਹਦੇ ਬਾਰੇ ਚ ਕੀ ਕਹਿਣਾ ਚਾਹੁੰਦੇ ਹੋ?
ਦੇਖੋ ਇਹਦੇ ਵਿੱਚ ਆਪਾਂ ਕੋਈ ਸਿਆਸੀ ਮੰਤਵ ਮੈਨੂੰ ਨਹੀਂ ਲੱਗਦਾ ਕਿ ਠੀਕ ਹੈ ਭਾਜਪਾ ਦਾ ਹੋ ਸਕਦਾ, ਪਰ ਸਾਡਾ ਤਾਂ ਸਿੱਖਾਂ ਦਾ ਇੱਕ ਧਰੋਹਰ ਹੈ ਜੀ, ਔਰ ਜਥੇਦਾਰ ਸਾਹਿਬ ਸਭ ਦੇ ਸਾਂਝੇ ਹੁੰਦੇ ਨੇ, ਉਹ ਦੇਸ਼ ਦੇ ਇਹ ਕਹਿ ਸਕਦੇ ਹਾਂ ਕਿ ਸਿੱਖਾਂ ਦੀ ਇੱਕ ਪੈਰਲਰ ਸਰਕਾਰ ਹੈ ਅਕਾਲ ਤਖ਼ਤ ਸਾਹਿਬ, ਔਰ ਉੱਥੇ ਮਿਲਣ ਗਏ ਨੇ ਤਾਂ ਮੇਰਾ ਖਿਆਲ ਇਸ ਨੂੰ ਕੋਈ ਬਹੁਤੀ ਸਿਆਸੀ ਪਿੜ ਦੇ ਵਿੱਚ ਵੀ ਬਹੁਤੀ ਵੱਡੀ ਚਰਚਾ ਨਹੀਂ ਦੇਖਣ ਨੂੰ ਮਿਲੀ। ਔਰ ਇਸੇ ਤਰ੍ਹਾਂ ਦੇ ਨਾਲ ਉਹ ਤਾਂ ਬਿਆਸ ਡੇਰੇ ਵੀ ਗਏ ਨੇ, ਔਰ ਇਸ ਤੋਂ ਪਹਿਲਾਂ ਜਿਹੜੇ ਬਿਆਸ ਡੇਰੇ ਦੇ ਮੁਖੀ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਘਰ ਵੀ ਆਏ ਸੀਗੇ, ਤਾਂ ਬਿਲਕੁਲ ਕਿਉਂਕਿ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਜੀ ਕਿ ਜ਼ੋਰ ਪੂਰਾ ਲੱਗਾ ਹੋਇਆ ਔਰ ਭਾਜਪਾ ਇਹ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਲਗਾਤਾਰ ਕਿ ਅਸੀਂ ਸਿੱਖਾਂ ਨਾਲ ਸਾਡਾ ਬਿਲਕੁਲ ਹੀ ਕੋਈ ਮਨ ਮੁਟਾਓ ਨਹੀਂ ਹੈਗਾ, ਇਹ ਕੋਸ਼ਿਸ਼ ਦੇ ਵਿੱਚ ਲਗਾਤਾਰ ਭਾਜਪਾ ਕਿ ਸਾਡਾ ਰੌਲਾ ਸਿੱਖਾਂ ਨਾਲ ਨਾ ਕਦੇ ਸੀ ਤੇ ਨਾ ਕਦੇ ਰਿਹਾ, ਅਸੀਂ ਸਿੱਖ ਕੌਮ ਨੂੰ ਵੱਖਰੀ ਕੌਮ ਮੰਨਦੇ ਹਾਂ, ਪਰ ਹਾਲੇ ਤੱਕ ਇਹ ਮੈਸੇਜ ਉਸ ਤਰੀਕੇ ਜਾਂ ਤਾਂ ਡਿਲੀਵਰ ਨਹੀਂ ਕਰ ਪਾਏ ਜਾਂ ਸਿੱਖ ਕੌਮ ਨੂੰ ਪਤਾ ਹੈ ਕਿ ਕੌਣ ਸਾਡਾ ਕੌਣ ਬੇਗਾਨਾ, ਇਸ ਕਰਕੇ ਕੋਈ ਬਹੁਤਾ ਜ਼ਿਆਦਾ ਅਸਰ ਨਹੀਂ ਹੋ ਰਿਹਾ, ਮੇਰਾ ਖਿਆਲ ਇਹ ਵੀ ਇੱਕ ਮੰਤਵ ਇਹਦੇ ਵਿੱਚ ਹੋ ਸਕਦਾ ਜੀ।
ਕਾਲਰ ਨੇ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਆਪਣਾ ਇਹਨਾਂ ਚੋਰਾ ਚੋਰ ਇਕੱਠੇ ਹੋ ਗਏ ਇੱਕ ਪਾਸੇ, ਇਹਨਾਂ ਨੇ ਸਿੱਧੂ ਨੂੰ ਤਾਂ ਹਰਾ ਦੇਣਾ ਜੀ, ਇੱਕ ਮਿੰਟ ਮੇਰੀ ਗੱਲ ਸੁਣ ਲਿਓ ਪਲੀਜ਼।
ਪਹਿਲਾਂ ਜੇ ਤੁਸੀਂ ਆਹ ਹੀ ਸ਼ਬਦਾਵਲੀ ਚੰਗੀ ਬੋਲ ਲਵੋ,
ਚਲੋ ਐਨੀਵੇ ਮੈਂ ਚੰਗੀ ਬੋਲਦਾ,
ਜੋ ਪਤਾ ਵੀ ਹੁੰਦਾ ਹੈ ਜਿੰਨੇ ਢੰਗ ਦੇ ਵਧੀਆ ਢੰਗ ਦੇ ਨਾਲ ਚੋਰੀ ਕਰਦੇ ਓਨੇ ਵਧੀਆ ਸ਼ਬਦਾਂ ਤੁਸੀਂ ਵੀ ਬੋਲਦੇ ਹੋ, ਤੇ ਹੁਣ ਕੱਲ ਮੈਨੂੰ ਕੋਈ ਕਹੇ ਵੀ ਦੱਸੋ ਪ੍ਰੂਫ ਦਿਓ, ਕਿਹੜੇ ਮੈਂ ਪ੍ਰੂਫ ਇਕੱਠੇ ਕਰੂੰਗਾ ਵੀ ਚੋਰ, ਤੁਸੀਂ ਔਨ ਏਅਰ ਗੱਲ ਕੀਤੀ ਹੈ ਵੀ ਚੋਰ ਇਕੱਠੇ ਹੋਏ ਨੇ।
ਚਲੋ ਠੀਕ ਹੈ, ਲੰਮੀ ਹੋ ਜਾਣੀ ਗੱਲ, ਪਰ ਚਲੋ ਮੈਂ ਸੋਰੀ ਮੰਗਦਾ, ਪਰ ਸਿੱਧੂ ਨੂੰ ਤਾਂ ਇਹਨਾਂ ਨੇ ਹਰਾ ਦੇਣਾ ਜੀ, ਸੱਚੇ ਸੁੱਚੇ ਬੰਦੇ ਨੂੰ। ਓਵਰਆਲ ਕੋਈ ਬਾਈ ਜੀ ਹੈਗੇ ਆਪਣੇ ਦੂਜੇ ਪਾਸੇ ਪੱਤਰ ਪ੍ਰੇਰਕ ਜੀ?
ਬਾਈ ਜੀ ਇੰਡੀਆ ਚਲੇ ਗਏ ਨੇ,
ਪਰ ਤੁਸੀਂ ਦੱਸ ਦਿਓ, ਚਲੋ ਤੁਸੀਂ ਵੀ ਬਹੁਤ ਪੁਰਾਣੇ ਇਸ ਆਪਣੇ ਮੀਡੀਆ ਦੇ ਵਿੱਚ,
ਕੀ ਦੱਸੀਏ,
ਤੁਸੀਂ ਮੈਨੂੰ ਦੱਸ ਦਿਓ ਵੀ ਆਮ ਆਦਮੀ ਪਾਰਟੀ ਦਾ ਪੱਲੜਾ ਭਾਰੀ ਆ ਜਾਂ ਕਿਸ ਦਾ, ਮੈਨੂੰ ਪਲੀਜ਼ ਮੈਂ ਆਉਣ ਵਾਰੀ ਸੁਣ ਲੈਣਾ। ਥੈਂਕ ਯੂ ਵੈਰੀ ਮਚ।
ਠੀਕ ਹੈ ਜੀ, ਆਪਾਂ ਜ਼ਰੂਰ ਇਹਦਾ ਅਨਾਲਿਸਿਸ ਕਰ ਦਾਂਗੇ ਕਿਹੜੀ ਪਾਰਟੀ ਦਾ ਪੱਲੜਾ ਭਾਰੀ ਹੈ ਇਸ ਸਮੇਂ। ਔਰ ਨਵਜੋਤ ਸਿੱਧੂ ਬਾਰੇ ਇਹਨਾਂ ਨੇ ਗੱਲ ਕੀਤੀ ਹੈ, ਰਵੀ ਜੀ ਨਵਜੋਤ ਸਿੱਧੂ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਏ ਨੇ, ਸੱਚੇ ਸੁੱਚੇ ਇਹਨਾਂ ਦੇ ਕਹਿਣ ਮੁਤਾਬਕ ਸੱਚੇ ਸੁੱਚੇ ਪੋਲੀਟੀਸ਼ੀਅਨ ਸਟੇਜ ਦੀ ਮਰਿਆਦਾ ਭੁੱਲ ਜਾਂਦੇ ਨੇ।
ਦੇਖੋ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਇਸ ਚੀਜ਼ ਨੂੰ ਲੈ ਕੇ ਕਈ ਵਾਰ ਕਟਹਿਰੇ ਚ ਖੜੇ ਹੋਏ ਨੇ ਜੀ, ਔਰ ਨਵਜੋਤ ਸਿੰਘ ਸਿੱਧੂ ਨੂੰ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਹਰਾ ਦੇਣਾ। ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵਾਕਈ ਆਧਾਰ ਜਿਹੜਾ ਉਹਨਾਂ ਦੇ ਹਲਕੇ ਦੇ ਵਿੱਚ ਕਾਫੀ ਦਾਅ ਤੇ ਲੱਗਾ ਹੋਇਆ ਵਕਾਰ ਦੀ ਗੱਲ ਕਰ ਸਕਦੇ ਹਾਂ ਆਪਾਂ, ਕਿਉਂਕਿ ਜਿਹੜੀ ਉਹਨਾਂ ਦੀ ਲੋਕਲ ਲੀਡਰਸ਼ਿਪ ਗਰੇਵਾਲ ਸਾਹਿਬ, ਉਹ ਉਸ ਅੱਜ ਬਿਲਕੁਲ ਸਿੱਧੇ ਤੌਰ ਤੇ ਉਹਨਾਂ ਤੋਂ ਪਾਸਾ ਵੱਟ ਚੁੱਕੀ ਹੈ, ਕਿਉਂਕਿ ਉਹਨਾਂ ਨੇ ਸਪਸ਼ਟ ਵੀ ਕੀਤਾ ਲੋਕਲ ਲੀਡਰਸ਼ਿਪ ਨੇ ਕਿ ਸਾਨੂੰ ਪਹਿਲਾਂ ਤੋਂ ਹੀ ਦਰਕਨਾਰ ਕੀਤਾ ਜਾਂਦਾ ਰਿਹਾ, ਔਰ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਹਲਕਿਆਂ ਦੇ ਵਿੱਚ ਕਾਫੀ ਇਸ ਚੀਜ਼ ਦਾ ਸਾਹਮਣਾ ਵੀ ਕਰਨਾ ਪੈਂਦਾ ਕਿ ਸਿੱਧੂ ਆਪਣੇ ਨਾਲ ਬੰਦੇ ਜੋੜਨ ਵਾਸਤੇ, ਲੋਕ ਜੋੜਨ ਵਾਸਤੇ ਕਾਮਯਾਬ ਲੀਡਰ ਕਦੇ ਵੀ ਨਹੀਂ ਹੋਏ, ਹਮੇਸ਼ਾ ਲੀਡਰ ਲੋਕ ਜੁੜਦੇ ਨੇ ਪਰ ਉਹ ਮੇਨ ਜਿਹੜੀ ਲੀਡਰਸ਼ਿਪ ਹੁੰਦੀ ਉਹਨਾਂ ਨੂੰ ਆਪਣੇ ਨਾਲੋਂ ਤੋੜ ਲੈਂਦੇ ਨੇ, ਜਾਣੀ ਇਹ ਉਹਨਾਂ ਦੇ ਵਿੱਚ ਇੱਕ ਕਹਿ ਸਕਦੇ ਹਾਂ ਕਿ ਉਹਨਾਂ ਦਾ ਕਮਜ਼ੋਰ ਪੱਖ ਹੈਗਾ।
लोकल लीडरशिप उन्होंने छड़ चुकी है और उन्होंने यह दावा किया दो चीजा कही ने कि एक तो सानू दरकनार किया जाता रहा दूजा वह कहें चरणजीत सिंह चन्नी होर असी लीडर मान रहे हैं और मन चुके हैं क्योंकि उन्होंने उन्होंने मुख्यमंत्री का चेहरा लाया हाईकमांड ने तो लीडर मानते हैं पर कहें जी जेकर असी लीडर मानते हैं तो सिद्धू का परिवार उन्होंने लीडर मानने तो क्यों इनकार कर रहा है। देखो मैडम सिद्धू वालों भी काफी तनखी भरे बयान दिते जाते रहे सिद्धू साहब की बेटी हैगी राबिया सिद्धू उन्होंने वालों भी काफी तलक भरे अंदाज के जिहड़ा वार किए जाते रहे चरणजीत सिंह चन्नी मुख्यमंत्री का चेहरा लाने जाने तो बाद उन्होंने उत्थे जिहड़ी इंटरनल विरोधता जिहड़ी है वह भी शुरू हो गई है जी ये कोई शक
नहीं। स्वागत प्रोग्राम
सत्या
जी
क्योंकि बंदे कोई करप्ट नहीं है हां जी कोई उन्हें कोई करप्शन नहीं की थी, को किदा नहीं उन्हें दिता ही तुम वेख लो कई चेक उन्हें अपने पल्यों भी कड के दिते जिवें भगत सिंह की जगह
भगवंत मान से कोई करप्शन का दोष है
भगवंत मान बने आम आदमी अगे जान रही है जी हार रही है 20 सीटा लै रही है और सिद्धू सीट जित रहा है 25,000 किन्ने नाल हां जी
अच्छा अच्छा ठीक है ठीक है। सो अगली कॉल दे चलते हैं अपना जी स्वागत प्रोग्राम
हाँ जी अपने जगदीश गरेवाल जी थानू ते रवि जी नू ते सारे सोतिया नू सत श्री अकाल दा नमस्ते पमार हो रहा जी। हाँ मेरा सवाल रवि जी बखरा है थोड़ा जा जिवें कि धुरी विच मतलब अपने सिद्धू साहब ने अपना मतलब रिजल्टमेंट दिखाई है की वह मतलब छेती कांग्रेस नू छड्ड नहीं सकते रिजाइन दे देणगे कि जां कांग्रेस उन्हां नू कढ देगी इहदे बारे थोड़े की विचार है बहुत थोड़ा धन्नवाद
जी जी रवि जी रवि गो अहेड प्लीज। हाँ जी सवाल
जी सर मैं जी 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 सर प्लीज सवाल रिपीट कर
सवाल इन्हां दा ये है कि जिस तरह उन्होंने अपनी रिजेंटमेंट दिखाई है धूरी दे विच जिस तरह उन्होंने बिहेव किया स्टेज दे उत्ते कि जां वो कांग्रेस नूं छड्डण दे मूड दे विच है जां कांग्रेस उन्होंने कढ़ण दे मूड दे विच है तुहानूं की लगता दोनों चों।
देखो ਇਹਦੇ ਤੇ ਬਹੁਤ ਵੱਡੀ ਟਿੱਪਣੀ ਤਾਂ ਆਪਾਂ ਨਹੀਂ ਕਰ ਸਕਦੇ ਅੰਦਰੂਨੀ ਮਾਮਲਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਐਸਾ ਕੁਝ ਮੇਰਾ ਖਿਆਲ ਹੈ ਕਿ ਪਹਿਲੀ ਵਾਰ ਨਹੀਂ ਕੀਤਾ ਗਿਆ ਹੋਣਾ ਜਦੋਂ ਨਾਰਾਜ਼ ਚੱਲ ਰਹੇ ਸੀ ਮੋਗੇ ਦੇ ਵਿੱਚ ਰੈਲੀ ਹੋਈ ਸੀ ਉਦੋਂ ਵੀ ਉਹ ਕਾਫੀ ਜਾਣੀ ਚੀਜ਼ਾਂ ਉੱਥੇ ਸਟੇਜ ਦੀਆਂ ਵਾਇਰਲ ਹੋਈਆਂ ਸੀ ਪਰ ਇਹਦੇ ਵਿੱਚ ਇੱਕ ਪੱਖ ਹੋਰ ਹੈ ਜੀ ਇਹਦੇ ਵਿੱਚ ਕਿਉਂਕਿ ਭਗਵੰਤ ਮਾਨ ਨੂੰ ਉਹ ਬੜਾ ਕਰੀਬੀ ਮਿੱਤਰ ਮੰਨਦੇ ਨੇ ਔਰ ਭਗਵੰਤ ਮਾਨ ਕਦੇ ਉਹਨਾਂ ਦੇ ਖਿਲਾਫ ਬੋਲ ਜਾਂਦੇ ਆ ਪਰ ਨਵਜੋਤ ਸਿੰਘ ਸਿੱਧੂ ਕਦੇ ਭਗਵੰਤ ਮਾਨ ਦੇ ਖਿਲਾਫ ਨਹੀਂ ਬੋਲਦੇ ਔਰ ਉਸ ਸਾਰੀ ਰੈਲੀ ਭਗਵੰਤ ਮਾਨ ਦੇ ਖਿਲਾਫ ਸੀ ਜਾਣੀ ਉਹ ਮੇਰਾ ਖਿਆਲ ਹੈ ਕਿ ਜੀ ਮਤਲਬ ਮੈਨੂੰ ਇਹ ਲੱਗ ਰਿਹਾ ਕਿ ਉਹ ਮਿੱਤਰਤਾ ਖਰਾਬ ਨਹੀਂ ਕਰਨੀ ਚਾਹੁੰਦੇ ਸੀ ਦੂਜਾ ਉਹ ਨਾਰਾਜ਼ ਵੀ ਚੱਲ ਰਹੇ ਨੇ ਕਿ ਜੇਕਰ ਤੁਸੀਂ ਚੰਨੀ ਦੇ ਚਿਹਰੇ ਤੇ ਚੱਲ ਲੜਨਾ ਚਾਹੁੰਦੇ ਹੋ ਬਾਈ ਫਿਰ ਚੰਨੀ ਨੂੰ ਹੀ ਬੁਲਾ ਲਓ
ਜੀ ਸੋ ਭਗਵੰਤ ਮਾਨ ਦੇ ਹਲਕੇ ਦੇ ਵਿੱਚ ਭਗਵੰਤ ਮਾਨ ਦੇ ਖਿਲਾਫ ਨਹੀਂ ਬੋਲਣਾ ਚਾਹੁੰਦੇ ਸੀਗੇ ਇਸ ਐਂਗਲ ਤੋਂ ਵੀ ਤੁਸੀਂ ਇਸ ਘਟਨਾ ਨੂੰ ਦੇਖ ਰਹੇ ਹੋ
ਜਦੋਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਵੀ ਨਸ਼ਾ ਸਿਰਫ ਅਸੀਂ ਹੀ ਮੁਕਾ ਸਕਦੇ ਹਾਂ ਤੁਹਾਨੂੰ ਬੁਲਾਓ ਤੇ ਜਦੋਂ 2007 ਤੋਂ ਲੈ ਕੇ 17 ਤੱਕ ਭਾਜੀ ਭਾਈਵਾਲ ਚ ਸੀਗੇ ਤੇ ਨਸ਼ਾ ਉਦੋਂ ਵਧਿਆ ਨੀ ਤੇ ਕਿਸ ਹਿਸਾਬ ਨਾਲ ਇਹ ਸਟੇਟਮੈਂਟ ਦਿੱਤੀ ਇਹਨਾਂ ਨੇ ਫੈਕਟ ਚੈੱਕ ਨੀ ਕਰਦੇ ਤੇ ਜਿਹੜਾ ਬੰਦਾ ਨਾਲ ਸਟੇਜ ਤੇ ਬੈਠਾ ਕੈਪਟਨ ਸਾਹਿਬ 4.5 ਸਾਲ ਦੇ ਉਸ ਤੋਂ ਬਾਅਦ ਉਹਨਾਂ ਨੇ ਰਾਜ ਕੀਤਾ ਸਾਡੇ ਸਿਰ ਤੇ ਉਹ ਨਸ਼ਾ ਘਟਿਆ ਕਿ ਖਤਮ ਹੋ ਗਿਆ ਸੋ ਫੈਕਟ ਚੈੱਕ ਨਾ ਪ੍ਰਧਾਨ ਮੰਤਰੀ ਸਾਹਿਬ ਕਰਦੇ ਆ ਨਾ ਉਹਨਾਂ ਦੀ ਭਾਸ਼ਣ ਲਿਖਣ ਵਾਲੇ ਕਿ ਆਪਾਂ ਉਹ ਸਾਨੂੰ ਲੋਕਾਂ ਨੂੰ ਇੰਨਾ ਮੂਰਖ ਸਮਝਦੇ ਨੇ ਕਿ ਆਪਾਂ ਇਹ ਚੀਜ਼ਾਂ ਭੁੱਲ ਚੁੱਕੇ ਹਾਂ ਇਹ ਆਪਾਂ ਚੀਜ਼ਾਂ ਇਹਨਾਂ ਨੂੰ ਅਹਿਮੀਅਤ ਨਹੀਂ ਦਿੰਦੇ ਮੇਰਾ ਨੀ ਗੱਲ ਹੈ ਭਾਜੀ ਪੰਜਾਬੀ ਕੋਈ ਭੁੱਲ ਸਕਦਾ ਬਾਕੀ ਥੈਂਕ ਯੂ ਵੈਰੀ ਮਚ ਸਾਰੇ
ਰਵੀ ਜੀ ਕੋਈ ਟਿੱਪਣੀ
ਨਹੀਂ ਬਿਲਕੁਲ ਠੀਕ ਕਹਿ ਰਹੇ ਨੇ ਜੀ ਕਿਉਂਕਿ ਉਹਨਾਂ ਦਾ ਬਿਲਕੁਲ ਇਹ ਕਹਿ ਸਕਦੇ ਹਾਂ ਕਿ ਨਿਸ਼ਾਨਾ ਬਿਲਕੁਲ ਠੀਕ ਲਾਇਆ ਵੀ ਜਦੋਂ ਨਸ਼ਾ ਵੱਧ ਰਿਹਾ ਸੀ ਉਦੋਂ ਕੈਪਟਨ ਸਾਹਿਬ ਦੇ ਹੱਥ ਦੇ ਵਿੱਚ ਕਮਾਂਡ ਸੀਗੀ ਨਸ਼ਾ ਬਿਲਕੁਲ ਖਤਮ ਚਾਹੀਦਾ ਸੀਗਾ ਉਸ ਵੇਲੇ ਪਰ ਜੇ ਕੈਪਟਨ ਅਮਰਿੰਦਰ ਸਿੰਘ ਸਹੀ ਸੀਗੇ ਔਰ ਜੇਕਰ ਠੀਕ ਲੱਗਦੇ ਨੇ ਪ੍ਰਧਾਨ ਮੰਤਰੀ ਹੋਰਾਂ ਨੂੰ ਤੇ ਫਿਰ ਤਾਂ ਨਸ਼ਾ ਕਦੇ ਵੀ ਨੀ ਖਤਮ ਹੋਣਾ ਜੀ
ਆਲਰਾਈਟ ਅਗਲੀ ਕਾਲ ਤੇ ਚੱਲਦੇ ਆ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਜਗਦੀਸ਼ ਜੀ ਗੁੱਡ ਮਾਰਨਿੰਗ
ਜੀ ਗੁੱਡ ਮਾਰਨਿੰਗ ਯਾਰ ਸਾਹਿਬ
अच्छा वो गल इस तरह है कि जो बीजेपी कोशिश कर रही है ਆਮ ਪਾਰਟੀ ਤੇ ਅਕਾਲੀਆਂ ਨਾਲ ਮਿਲ ਕੇ ਸਰਕਾਰ ਬਣਾਉਣੀ ਚਾਹੁੰਦੇ ਨੇ ਤੇ ਹਰਦੀਪ ਪੁਰੀ ਸਾਹਿਬ ਚੀਫ ਮਿਨਿਸਟਰ ਦਾ ਫੇਸ ਹੋਣਗੇ, ਇਹ ਯੂ ਨੋ ਕਿੱਥੇ ਤੱਕ ਸਹੀ ਹੈ? ਔਰ ਕਿ ਇਹਨਾਂ ਦੀ ਗੱਲ ਕਾਫੀ 2-3 ਮਹੀਨਿਆਂ ਤੋਂ ਚੱਲ ਰਹੀ ਹੈ, ਪਰ ਕੈਪਟਨ ਸਾਹਿਬ ਉਹ ਨੀ ਚਾਹੁੰਦੇ ਆ ਕਿ ਦੂਸਰੀਆਂ ਪਾਰਟੀਆਂ ਕੇ ਵਿਚ ਰਹਿਣਗੇ, ਦੇਖ ਹੀ ਉਹਨੂੰ ਬਾਹਰ ਰੱਖਿਆ ਜਾਏਗਾ। ਮੈਂ ਨਾਨ ਪੋਲੀਟੀਕਲ ਇੱਕ ਕੁਐਸਚਨ ਹੈ, ਉਹ ਵੀ ਇਹਨਾਂ ਨੂੰ ਪਤਾ ਕਰਦਾ ਕਿ ਸ਼ਾਇਦ ਇਹਨਾਂ ਨੂੰ ਪਤਾ ਹੋਵੇ ਕਿ ਕੱਲ ਟਾਟਾ ਨੇ ਟਰਕਿਸ਼ ਏਅਰਲਾਈਨ ਦਾ ਕਿਹੜਾ ਚੇਅਰਪਰਸਨ ਹੈ ਉਹਨੂੰ ਲੈ ਕੇ ਆਉਂਦਾ ਤੇ ਉਹਨੂੰ CEO ਬਣਾਇਆ ਏਅਰ ਇੰਡੀਆ ਦਾ, ਔਰ ਉਹਦੀ ਬੈਕਗਰਾਉਂਡ ਕੀ ਹੈ? ਉਹ ਚਾਲੂ ਕਰ ਸਕਦੇ ਹੈ ਕਿ ਤੁਹਾਨੂੰ ਪਤਾ ਟਾਟਾ ਇੰਡੀਕੋ ਦੇ ਵਿਚ ਵੀ ਪਾਰਟਨਰ ਹੈ, ਉਹਦਾ ਕਿਹੜਾ ਪ੍ਰੈਜੀਡੈਂਟ ਹੈ ਮਿਸਟਰ ਚੱਡਾ, ਉਹ USAIR ਦਾ CEO ਹੁੰਦਾ ਸੀ, ਉਹਨੇ ਤਾਂ ਬੜੀ ਸਕਸੈਸਫੁਲ ਏਅਰਲਾਈਨ ਬਣਾਈ ਹੈ, ਬੜੀ ਵੱਡੀ ਏਅਰਲਾਈਨ ਬਣਾ ਦਿੱਤੀ। ਇਹਨਾਂ ਨੂੰ ਇਹਦੇ ਬਾਰੇ ਕੁਛ ਪਤਾ ਹੈ ਤੇ ਆਪਣੀ ਇਨਪੁਟ ਦੇਣਗੇ
ਥੋੜਾ ਜਿਹਾ ਕਿ ਟਾਟਾ ਬਿਲਕੁਲ ਇੱਕ ਚੰਗੇ ਕਾਰਪੋਰੇਸ਼ਨ ਹੈ, ਚੰਗੀ ਆਰਗੇਨਾਈਜੇਸ਼ਨ ਹੈ, ਔਰ ਡੈਫੀਨੇਟਲੀ ਉਹ ਸਿਰਫ ਇਹਨੂੰ ਟਾਟਾ ਵਾਲੇ ਏਅਰ ਇੰਡੀਆ ਨੂੰ ਆਪਣੇ ਪ੍ਰੋਫਿਟ ਲਈ ਹੀ ਰਨ ਨਹੀਂ ਕਰਨਗੇ, ਏਅਰ ਇੰਡੀਆ ਦੇ ਨਾਂ ਲਈ ਵੀ ਇਸ ਨੂੰ ਰਨ ਕਰਨਗੇ ਪ੍ਰੋਪਰਲੀ। ਜਿੱਥੋਂ ਤੱਕ ਉਹਨਾਂ ਦੇ ਪੁਰਾਣੇ ਬਿਜ਼ਨਸ ਨੂੰ ਆਪਾਂ ਦੇਖ ਕੇ ਜਾਂ ਉਹਨਾਂ ਦੇ ਜੋ ਹੁਣ ਤੱਕ ਦਾ ਉਹਨਾਂ ਦਾ ਬਿਹੇਵੀਅਰ ਰਿਹਾ ਵਾ, ਸੋ ਉਹਨੂੰ ਦੇਖ ਕੇ ਇਹ ਵੀ ਲੱਗਦਾ ਕਿ ਉਹ ਇਕੱਲੇ ਸਿਰਫ ਏਅਰ ਇੰਡੀਆ ਨੂੰ ਆਪਣੇ ਪ੍ਰੋਫਿਟ ਲਈ ਨਹੀਂ, ਸਿਰਫ ਏਅਰ ਇੰਡੀਆ ਦੇ ਨਾਂ ਦੇ ਉਸਦਾ ਪ੍ਰਾਈਡ ਮੁੜ ਗੇਨ ਕਰਨ ਦੇ ਲਈ ਵੀ ਉਹਨੂੰ ਰਨ ਕਰਨਗੇ।
ਜਗਦੀਸ਼ ਜੀ, ਗੱਲ ਇਹ ਹੈ ਕਿ ਨਹੀਂ ਹੈ ਕਿ ਟਾਟਾ ਜੇ ਕਿਹੜੇ ਆ ਉਹ ਇੰਡੀਕੋ ਚ ਵੀ ਪਾਰਟਨਰ ਆ 15%,
ਜੀ ਜੀ,
ਔਰ ਉਹਨਾਂ ਨੂੰ ਬੜੀ ਸਕਸੈਸਫੁਲ ਨਾਲ ਚਲਾਇਆ। ਮਿਸਟਰ ਚੱਡਾ ਸੀ ਕਿ ਵਨ ਆਫ ਉਹ USAIR ਬੈਂਕਰਪਟ ਹੋ ਰਹੀ ਸੀ, ਮਿਸਟਰ ਚੱਡਾ ਆਪਣੇ ਪੰਜਾਬੀ ਨੇ, ਉਹ ਉਹਦੇ CAO ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਪੈਰ ਤੇ ਖੜਾ ਕੀਤਾ ਕਈ ਸਾਲ ਪਹਿਲਾਂ, ਤੇ ਇੰਡੀਆ ਚ ਆਣ ਕੇ ਇੰਡੀਕੋ ਟਾਟਾ ਦੇ ਨਾਲ ਮਿਲ ਕੇ ਏਅਰਲਾਈਨ ਬਣਾਈ, ਕਿਹੜੇ ਕੋ ਮੋਰ ਦੈਨ 100 ਏਅਰਕ੍ਰਾਫਟ ਹੈ ਇਸ ਵਕਤ, ਤੇ ਇਹਦਾ ਮਤਲਬ ਹੈ ਕਿ ਏਅਰ ਇੰਡੀਆ ਅਸੀਂ ਭਰੋਸਾ ਕਰ ਸਕਦੇ ਹਾਂ, ਸਾਡੇ ਵਾਸਤੇ ਅੱਛੀ ਸਰਵਿਸ ਪ੍ਰੋਵਾਈਡ ਕਰ ਸਕਦੀ ਹੈ, ਪਰਟੀਕੁਲਰਲੀ NRI ਵਾਸਤੇ, ਔਰ ਨਵੀਆਂ ਫਲਾਈਟਾਂ ਸ਼ੁਰੂ ਕਰ ਸਕਦੇ ਹਾਂ, ਇਹਨਾਂ ਦਾ ਮੇਰਾ ਇਹ ਮਤਲਬ ਹੈ।
ਅੱਛਾ, ਪੁਰੀ ਸਾਹਿਬ ਦੀ ਕੋਈ ਗੱਲ ਹੈ ਕਿ ਉਹ CM?
ਮੈਂ ਸੁਣਿਆ ਕਿ ਪੁਰੀ ਸਾਹਿਬ ਹਰਦੀਪ ਪੁਰੀ ਚੀਫ ਮਿਨਿਸਟਰ ਦਾ BJP ਵੱਲੋਂ ਫੇਸ ਹੈ ਕਿ ਅਗਰ BJP 6-7 ਸੀਟਾਂ ਲੈ ਕੇ ਜਾਂਦੀ ਹੈ ਤੇ ਆਮ ਪਾਰਟੀ ਨੂੰ 30 ਸੀਟਾਂ 28 ਸੀਟਾਂ ਮਿਲਣੀਆਂ, ਤੇ ਪਲੱਸ 25-30 ਸੀਟਾਂ 25-20-22 ਸੀਟਾਂ ਲੈ ਜਾਣੀਆਂ ਅਕਾਲੀਆਂ ਨੇ, ਤੇ ਤਿੰਨੇ ਮਿਲ ਕੇ ਸਰਕਾਰ ਬਣਾਉਣਾ ਚਾਹੁੰਦੇ ਨੇ। ਔਰ ਤੁਹਾਨੂੰ ਪਤਾ ਕਿ ਕੇਜਰੀਵਾਲ ਸਾਹਿਬ ਨੇ ਕਦੀ ਵੀ BJP ਨੂੰ ਕ੍ਰਿਟੀਸਾਈਜ਼ ਨਹੀਂ ਕੀਤਾ, 2 ਮਹੀਨੇ ਤੋਂ ਨਹੀਂ, ਸਟੇਟਮੈਂਟ ਚੱਕ ਕੇ ਦੇਖ ਲਓ। ਔਰ ਉਧਰੋਂ ਸੁਖਬੀਰ ਬਾਦਲ ਹੈ, ਉਹਨਾਂ ਨੇ ਕਦੀ ਨਹੀਂ ਕੀਤਾ BJP ਨੂੰ ਕ੍ਰਿਟੀਸਾਈਜ਼, ਸਿਰਫ ਸੀਨੀਅਰ ਬਾਦਲ ਨੇ ਥੋੜਾ ਬਹੁਤਾ ਪ੍ਰਧਾਨ ਮੰਤਰੀ ਸਾਹਿਬ ਦੇ ਉੱਤੇ ਤਵਾ ਲਗਾਇਆ 1-2 ਦਿਨ ਚ, ਉਹ ਉਹਨਾਂ ਦਾ ਲਗਾਉਣਾ ਬਣਦਾ ਵੀ ਸੀ। ਇਹਦਾ ਸਾਰੇ ਇੰਡੀਕੇਸ਼ਨ ਮਿਲਦੀ ਹੈ ਕਿ ਇਹਨਾਂ ਦੀ ਵਿੱਚੋਂ ਕੋਈ ਗੱਲਬਾਤ ਚੱਲ ਰਹੀ ਹੈ।
ਥੈਂਕ ਯੂ ਜੈਰ ਸਾਹਿਬ। ਅੱਛਾ ਰਵੀ ਜੀ, ਹੁਣ ਤੁਸੀਂ ਨੈਲਸਨ ਦੇ ਦਿਓ ਕਿ ਕਿਹੜੀ ਪਾਰਟੀ ਦਾ ਇਸ ਸਮੇਂ ਹੱਥ ਜਾਂ ਪਲੜਾ ਭਾਰੀ ਹੈ?
ਦੇਖੋ, ਪਲੜਾ ਭਾਰੀ ਦੀ ਜੇਕਰ ਗੱਲ ਕਰੀਏ ਤਾਂ ਮੈਂ ਮਾਲਵਾ ਸਾਰਾ ਘੁੰਮਿਆ ਹੋਇਆ ਜੀ, ਮਾਲਵੇ ਦੇ ਲਗਭਗ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਗਿਆ, ਤਾਂ ਇਸ ਵਾਰ ਸੱਚਮੁੱਚ ਆਮ ਆਦਮੀ ਪਾਰਟੀ ਦਾ ਬੋਲਬਾਲਾ ਪਹਿਲਾਂ ਨਾਲੋਂ ਕੁਝ ਜਾਣੀ ਮਜ਼ਬੂਤ ਨਜ਼ਰ ਆ ਰਿਹਾ, ਕਿਉਂਕਿ ਪਿਛਲੀ ਵਾਰ ਬੋਲਬਾਲਾ ਬਹੁਤ ਜ਼ਿਆਦਾ ਸੀ ਪਰ ਉਸ ਵੇਲੇ ਪਾਰਟੀ ਬਿਲਕੁਲ ਹਵਾ ਚ ਸੀ, ਔਰ ਮਤਲਬ ਇਹ ਕਹਿ ਸਕਦੇ ਹਾਂ ਕਿ ਲੱਗਦਾ ਸੀ ਕਿ ਸਰਕਾਰ ਬਣੂਗੀ ਪਰ ਲੋਕ ਮੌਕੇ ਤੇ ਆ ਕੇ ਚੇਂਜ ਹੋ ਗਏ, ਪਰ ਐਤਕੀ ਲੋਕ ਮਜ਼ਬੂਤ ਨੇ ਇਸ ਚੀਜ਼ ਨੂੰ ਲੈ ਕੇ। ਮਾਲਵੇ ਦੇ ਵਿੱਚ ਕਾਫੀ ਆਮ ਆਦਮੀ ਪਾਰਟੀ ਦਾ ਆਧਾਰ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਬਦਲਦਾ, ਕੀ ਸਮੀਕਰਨ ਬਣਦੇ ਨੇ।
ਆਪਣੇ ਜੋ ਹਰਦੀਪ ਪੁਰੀ ਦੀ ਚਰਚਾ ਕੀਤੀ ਇਹਨਾਂ ਨੇ ਕਿ ਉਹ CM ਦਾ ਚਿਹਰਾ ਹੋ ਸਕਦਾ, ਜਿਹੜੀ NDA ਦੀ ਗੱਲ ਕਰਕੇ ਗਏ ਨੇ ਨਰਿੰਦਰ ਮੋਦੀ ਸਾਹਿਬ, ਇਸ ਇਟ ਪੋਸੀਬਲ?
ਦੇਖੋ, BJP ਕਦੇ ਵੀ ਮੁੱਖ ਮੰਤਰੀ ਦੇ ਚਿਹਰੇ ਨਾਲ ਤਾਂ ਨਹੀਂ ਲੜੀ ਜੀ ਕਦੇ ਵੀ, ਪਰ ਇੱਥੇ ਐਲਾਨ ਸਕਦੇ ਨੇ ਤਾਂ ਇੱਕ ਵੱਡੇ ਲੀਡਰ ਨੇ ਹਰਦੀਪ ਪੁਰੀ, ਐਲਾਨਿਆ ਜਾ ਸਕਦਾ, ਜਾਣੀ ਪੋਸੀਬਿਲਟੀ ਕਿੰਨੀ ਕੁ ਹੈ ਇਹਦੇ ਤੇ ਮੈਨੂੰ ਲੱਗਦਾ ਹੈ ਕਿ ਕੋਈ ਟਿੱਪਣੀ ਕਰਨੀ ਜਾਂ, ਕਿਉਂਕਿ ਉਹਨਾਂ ਦੇ ਕੱਦ ਤੇ ਕੋਈ ਸ਼ੱਕ ਨਹੀਂ, ਹਰਦੀਪ ਪੁਰੀ ਕੇਂਦਰ ਦੀ ਸਿਆਸਤ ਦੇ ਲੀਡਰ ਨੇ ਤਾਂ ਉਹ ਬਿਲਕੁਲ ਇੱਥੇ BJP ਸੋਚ ਸਕਦੀ, ਪਰ ਜਿਸ ਤਰੀਕੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਤੇ BJP 3 ਇਕੱਠੇ ਹੋ ਕੇ ਪਾਰਟੀ ਬਣਾ ਰਿਹਾ, ਮੈਨੂੰ ਲੱਗਦਾ ਕਿ ਇਹਦੀ ਕੋਈ ਪੋਸੀਬਿਲਟੀ ਨਹੀਂ ਹੈਗੀ, ਬਿਲਕੁਲ ਨਹੀਂ ਹੈ।
ਮੁੱਖ ਮਨਜ਼ੂਰ ਨਹੀਂ ਕਰਨਗੇ। ਜੇਕਰ ਅਕਾਲੀ ਦਲ ਦੁਬਾਰਾ ਬੀਜੇਪੀ ਨਾਲ ਜਾ ਕੇ ਮਿਲੂਗਾ ਤਾਂ ਬਿਲਕੁਲ ਲੋਕ ਜਿਹੜੇ ਆ ਉਹ ਖਤਮ ਕਰ ਦੇਣਗੇ ਅਕਾਲੀ ਦਲ ਨੂੰ ਆਉਣ ਵਾਲੇ ਟਾਈਮ ਚ। ਜੇ ਆਮ ਆਦਮੀ ਪਾਰਟੀ ਸੋਚੂਗੀ ਤਾਂ ਆਮ ਆਦਮੀ ਪਾਰਟੀ ਨੂੰ ਬਿਲਕੁਲ ਦਿੱਲੀ ਦੇ ਵਿੱਚੋਂ ਵੀ ਸਾਫ਼ ਹੋਣਾ ਪੈ ਸਕਦਾ ਜੇ ਬੀਜੇਪੀ ਨਾਲ ਜਾ ਕੇ ਅਜਿਹਾ ਕੁਛ ਹੁੰਦਾ। ਦੇਖੋ ਪਰ ਇਹ ਸਿਆਸਤ ਹੈ, ਹਰਿਆਣੇ ਦੇ ਵਿੱਚ ਵੀ ਇਹ ਜਿਹਾ ਕੁਛ ਹੋ ਚੁੱਕਿਆ, ਪਰ ਅੱਜ ਦੇ ਸਮੀਕਰਨ ਜਿਹੜੇ ਨੇ ਪੰਜਾਬ ਦੇ ਲੋਕ ਕਿਸੇ ਹੋਰ ਐਂਗਲ ਤੋਂ ਸੋਚਦੇ ਆ, ਪੰਜਾਬ ਦੇ ਲੋਕ ਸਿਆਸਤ ਨੂੰ ਕਿਸੇ ਹੋਰ ਨਜ਼ਰੀਏ ਤੋਂ ਦੇਖਦੇ ਆ, ਤਾਂ ਮੈਨੂੰ ਨੀ ਲੱਗਦਾ ਕਿ ਏਡੀ ਵੱਡੀ ਪੋਸੀਬਿਲਟੀ ਹੋ ਸਕਦੀ ਹੈ।
ਰਵੀ ਜੀ ਹੋਲਡ ਕਰੋ, ਹੋਲਡ ਕਰੋ, ਤਿੰਨ ਕੋਈ ਕਾਲਾਂ ਲੈ ਲਈਏ ਆਪਾਂ, ਉਸ ਤੋਂ ਬਾਅਦ ਫਿਰ ਟਿੱਪਣੀ ਕਰਕੇ ਆਪਾਂ ਇੱਥੇ ਰੈਪ ਅਪ ਕਰਾਂਗੇ। ਔਰ ਅੱਜ ਸੁਬਹਾ ਜਦੋਂ ਮੈਂ ਕਾਲ ਦਿੱਤੀ ਸੀਗੀ, ਤੁਸੀਂ ਕਾਲਾਂ ਮੇਰੀਆਂ ਲਾਈਨਾਂ ਖੋਲੀਆਂ, ਤਾਂ ਸਾਡੇ ਆਪਰੇਟਰ ਨੇ ਮੈਨੂੰ ਦੱਸਿਆ ਕਿ ਨਵਜੋਤ ਸਿੱਧੂ ਦਾ ਨਾਂ ਲੈ ਦਿਓ ਅਤੇ ਕਾਲਾਂ ਤੁਹਾਡੀਆਂ ਟੁੱਟਣੀਆਂ ਨਹੀਂ ਗੀਆਂ। ਸੋ ਨਵਜੋਤ ਸਿੱਧੂ ਦਾ ਜ਼ਿਕਰ ਆਇਆ ਅਤੇ ਲਗਾਤਾਰ ਕਾਲਾਂ ਸਾਡੀਆਂ ਸਾਰੀਆਂ ਲਾਈਨਾਂ ਬਿਜ਼ੀ ਹੋ ਗਈਆਂ, ਅਤੇ ਤਿੰਨ ਕੋਈ ਕਾਲਾਂ ਲਵਾਂਗੇ, ਉਸ ਤੋਂ ਬਾਅਦ ਤੁਹਾਡੀ ਟਿੱਪਣੀ ਲੈ ਕੇ ਇੱਥੇ ਹੀ ਇਸ ਸੈਗਮੈਂਟ ਨੂੰ ਰੈਪ ਅਪ ਕਰਾਂਗੇ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਜੀ
ਹਾਂਜੀ ਗਰੇਵਾਲ ਜੀ, ਪਹਿਲੀ ਗੱਲ ਤੇ ਆ ਤੁਸੀਂ ਵਾਕਈ ਸਹੀ ਗੱਲ ਕਹਿਤੀ ਆ, ਸਿੱਧੂ ਇਸ ਨਾਈਸ ਹੋਨੈਸਟ ਬਹੁਤ ਵਧੀਆ ਬੰਦਾ, ਉਹਨੂੰ ਇਹ ਜੋ ਮਰਜ਼ੀ ਜਿੱਦਾਂ ਆਪਾਂ ਮੈਂ ਬੈਡੀ ਲੈਂਗੁਏਜ ਨਹੀਂ ਕਿਤੇ ਜਿੰਨੇ ਮਰਜ਼ੀ ਆ ਜਾਣ, ਸ਼ੇਰ ਸ਼ੇਰ ਹੀ ਆ, ਉਹਨੇ ਆਪਣੀ ਸ਼ੇਰ ਦੀ ਹੁਣ ਵੀ ਸਾਬਤ ਕਰਤਾ, ਪ੍ਰਿਯੰਕਾ ਗਾਂਧੀ ਦੇ ਸਾਹਮਣੇ ਕਹਿਤਾ ਲੈ ਵੀ ਮੈਂ ਨਹੀਂ ਬੋਲਣਾ, ਜਾਓ ਆਪਣਾ ਲਿਆਓ ਜਿਹੜਾ ਵੀ ਉਹ ਚੰਨੀ ਚੁੰਨੀ ਹੈਗਾ, ਜਿੱਕੋ ਸਪੀਚ ਦਵਾਣੀ ਦਵਾਓ, ਠੀਕ ਹੈ ਜੀ। ਅੱਛਾ ਦੂਜੀ ਹੈ ਜਿਹੜੀ ਰਵੀ ਹੁਣਾਂ ਨੇ ਗੱਲ ਕੀਤੀ ਆ,
ਉਹਨਾਂ ਦੀ ਵਧੀਆ ਗੱਲ ਸੀਗੀ,
ਡੈਫੀਨੇਟਲੀ ਇਹਦਾ ਮਤਲਬ ਭਗਵੰਤ ਮਾਨ ਕਿੰਨਾ ਕੀ ਮੂੰਹ ਚੁੱਕਦਾ ਉਹਦੇ ਕੇਜਰੀਵਾਲ ਦੇ ਅੱਗੇ, ਤੇ ਉਹਨੂੰ ਆਪਾਂ ਕਹਿੰਦੇ ਰੁੱਸ ਕੇ ਘਰ ਬਹਿ ਗਿਆ। ਭਗਵੰਤ ਮਾਨ ਨੇ ਕਿੰਨੀ ਵਾਰੀ ਆਮ ਆਦਮੀ ਦੇ ਬੈਨਰ ਜੇ ਪਾੜੇ ਆ, ਉਹਨੂੰ ਆਪਾਂ ਕਿਸ ਨਜ਼ਰੀਏ ਨਾਲ ਕਹਿੰਦੇ ਆ, ਇੱਕ ਉਹਨੂੰ ਨਾ ਟਾਰਗੇਟ ਕਰੀ ਜਾਇਆ ਕਰੋ, ਦੂਜਿਆਂ ਦੇ ਵੀ ਦੇਖੋ। ਹੁਣ ਮੈਂ ਭਗਵੰਤ ਮਾਨ ਆਮ ਆਦਮੀ ਦੀ ਗੱਲ ਚੱਲੀ ਹੈ, ਕਿੱਥੇ ਗਿਆ ਇਹਨਾਂ ਦਾ ਜਿਹੜਾ ਆਪੋਜੀਸ਼ਨ ਦਾ ਲੀਡਰ ਆ, ਜਾਂ ਕਿੱਥੇ ਇੱਕ ਡਾਕਟਰ ਸੀ ਜਿਹੜਾ ਉੱਧਰ ਦਾ, ਮੈਨੂੰ ਉਹਦਾ ਨਾਂ ਭੁੱਲ ਗਿਆ, ਇੱਧਰ ਦਾ
ਗਾਂਧੀ,
ਨਹੀਂ ਨਹੀਂ ਗਾਂਧੀ ਨਹੀਂ ਜੀ, ਇੱਕ ਹੋਰ ਡਾਕਟਰ ਸੀ ਜਿਹੜਾ ਪੰਜਾਬ ਦਾ MLA ਆ, ਅਰੋੜਾ, ਪਤਾ ਨੀ ਕੌਣ ਕੌਣ ਅਰੋੜਾ ਸੀਗਾ ਜੀ।
ਅੱਛਾ ਅੱਛਾ ਅੱਛਾ, ਆਪਣੇ ਰਵੀ ਜੀ ਕਰਾਇਓ ਯਾਦ ਨਾ,
ਅਮਨ ਅਰੋੜਾ ਕਿੱਥੇ ਗਿਆ, ਅੱਜ ਕੱਲ ਦਿਖਦਾ ਹੀ ਨੀ ਕਿਤੇ, ਇਹਨਾਂ ਦਾ ਜਿਹੜਾ ਆਪੋਜੀਸ਼ਨ ਦਾ ਲੀਡਰ ਆ ਪੀਪਲ, ਉਹ ਕਿੱਥੇ ਗਿਆ, ਇਸ ਕਰਕੇ ਬਹੁਤ ਡੂੰਘੀਆਂ ਚੀਜ਼ਾਂ। ਅੱਛਾ ਦੂਜੀ ਜਿਹੜੀ ਰਵੀ ਜੀ ਗੱਲ ਕਹਿ ਕੇ ਗਏ ਆ, ਜਿੰਨੀ ਵਾਰੀ ਵੀ ਅਕਾਲੀ ਆਏ ਆ ਮੈਜੋਰਟੀ ਚ, ਉਹ ਕਦੀ ਵੀ ਮੈਜੋਰਟੀ ਬੀਜੇਪੀ ਦੇ ਨਾਲ ਰਲ ਕੇ ਆਈ ਹੈ ਇਹਨਾਂ ਨੂੰ, ਤੇ ਜਾਂ ਇੱਕ ਅੱਧੀ ਵਾਰੀ ਬਹੁਜਨ ਸਮਾਜ ਪਾਰਟੀ ਨਾਲ ਆਈ ਆ। ਸੋ ਇਹਨਾਂ ਦਾ ਵੀ ਜੇ ਕਹੀਏ ਨਾ 70-75% ਆਧਾਰ ਹੈਗਾ ਪੂਰੇ ਪੰਜਾਬ ਚ, ਤੇ ਉਹ ਕੋਈ ਨੀ ਹੈਗਾ ਬੀਜੇਪੀ ਅੱਜ ਦੀ ਡੇਟ ਚ ਲਾ ਲਓ, ਸਾਰੇ ਐਨਾਲਾਈਜ਼ ਕਰਦੇ ਆ ਲਵੀ, ਉਹਨਾਂ ਨੂੰ 3 ਸੀਟਾਂ ਜਾਂ 5 ਸੀਟਾਂ ਆਉਣੀਆਂ, 5 ਸੀਟਾਂ ਇਕੱਲੀਆਂ ਮਾਲਵੇ ਚੋਂ ਲੈ ਜਾਣਗੇ, ਜਲੰਧਰ ਦੀਆਂ 4 ਸੀਟਾਂ ਕਨਫਰਮ ਕਰ ਲਓ ਅੱਜ, ਜਲੰਧਰ ਕੈਂਟ, ਜਲੰਧਰ ਸੈਂਟਰ ਤੇ ਜਲੰਧਰ ਦੱਖਣੀ, ਈਵਨ ਜਲੰਧਰ ਉੱਤਰੀ ਵੀ,
ਪ੍ਰਗਟ ਸਿੰਘ ਨੂੰ ਵੀ ਹਰਾਤਾ ਤੁਸੀਂ।
ਹਾਂਜੀ ਪ੍ਰਗਟ ਸਿੰਘ ਹਰਿਆ ਲਓ ਹੁਣੇ ਦੋ, ਮੇਨਾ ਬੈਟ ਲਾ ਲਵੇ ਅੱਜ, ਜਿਹੜੇ ਵੀ ਬੰਦੇ ਨੇ ਲਾਣੀ ਆ $1,000 ਦੀ, $50,000 ਦੀ ਲਾ ਲਓ, ਜਿੰਨੇ ਵੀ ਲਾਣੀ
ਦੀ ਸ਼ਰਤ ਆ।
ਹਾਂਜੀ
ਪ੍ਰਗਟ ਸਿੰਘ ਹਾਰ ਗਿਆ ਅੱਜ, ਇਹ ਸੁਰਿੰਦਰ ਜੀ ਕਹਿੰਦੇ ਨੇ 9:47 ਦੇ ਉੱਤੇ ਵੈਲੰਟਾਈਨ ਦੇ ਮੌਕੇ ਦੇ ਉੱਤੇ।
ਹਾਂਜੀ ਵੈਲੰਟਾਈਨ, ਮੇਰਾ ਬਾਕੀ ਸਾਰੇ ਬੰਦਿਆਂ ਨੇ ਵੀ ਵੈਲੰਟਾਈਨ, ਵੈਸੇ ਪ੍ਰਗਟ ਸਿੰਘ ਪੱਕਾ ਹਰਿਆ ਜੀ।
ਓਕੇ ਧੰਨਵਾਦ ਤੁਹਾਡੀ ਕਾਲ ਦੀ, ਅਗਲੀ ਕਾਲ ਤੇ ਚੱਲਦੇ ਆ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ, ਹਾਂਜੀ ਸਰ, ਨੈਕਸਟ ਕਾਲ ਦੇ ਉੱਤੇ ਚੱਲਦੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਕਿਹਾ ਭਾਜੀ ਹੁਣੀ ਤਾਂ ਜਿੱਦਾਂ ਨਾ ਵਿੱਚੋਂ ਦੀ ਨਿਕਲ ਕੇ ਆ ਜਾਣਾ ਹੁੰਦਾ, ਇੰਨਾ ਜੋਸ਼ ਇਹਨਾਂ ਨੇ ਤਾਂ ਏਦਾਂ ਜੀ ਬੀਜੇਪੀ ਨੂੰ ਜਿੱਦਾਂ ਲਿਆ ਕੇ ਪੂਰਾ ਐਨ ਖੜਾ ਕਰਤਾ। ਚਲੋ ਵਧੀਆ ਗੱਲ ਆ। ਵੈਸੇ ਸਾਡਾ ਏਰੀਆ ਆ ਜੀ ਪ੍ਰਗਟ ਸਿੰਘ ਤੇ ਬਰਾੜ ਦੇ ਵਿੱਚ ਟੱਕਰ ਆ, ਅਸੀਂ ਉਸੀ ਏਰੀਏ ਚ ਰਹਿੰਦੇ ਹਾਂ, ਤੇ ਟੱਕਰ ਪੂਰੀ ਫਸਮੀ ਆ, ਕੋਈ ਬੀਜੇਪੀ ਦਾ ਆਧਾਰ ਨੀਗਾ, ਐਵੇਂ ਚਲੋ ਠੀਕ ਆ। ਪਤਾ ਨੀ ਕਿਹੜੇ ਸੋਰਸ ਹੋਣਗੇ ਇਹਨਾਂ ਦੇ ਕਿੱਥੇ ਆ। ਬਾਕੀ ਦੂਜੀ ਗੱਲ ਜੈਰ ਸਾਹਿਬ ਕਹਿ ਕੇ ਗਏ ਨਾ, ਉਹ ਵੀ ਥੋੜਾ ਕਰਕੇ ਬੀਜੇਪੀ ਨਾਲ ਅਲਾਇੰਸ ਹੋਣ ਦਾ ਇਹ ਇੱਕ ਧੱਬਾ ਬਾਰਾ ਲੱਗ ਰਿਹਾ ਅੱਜ ਪੰਜਾਬ, ਕਿਉਂਕਿ ਸੰਯੁਕਤ ਸਮਾਜ ਮੋਰਚੇ ਵਾਲੇ ਭਾਜੀ ਉਹਨਾਂ ਤੋਂ ਪੁੱਛਾਂਗੇ ਵੀ ਉਹ ਵੀ ਕਹਿ ਰਹੇ ਆ ਇਹ ਬੀਜੇਪੀ ਦੀ ਬੀ ਟੀਮ ਆ, ਹੋਰ ਕੁਛ ਲੱਭ ਨਹੀਂ ਰਿਹਾ ਤੇ ਬੀ ਟੀਮ ਏ ਟੀਮ ਕਰ ਲੱਗ ਪੈਂਦੇ ਆ। ਜਿਹੜਾ ਆਪਣਾ ਚੰਡੀਗੜ੍ਹ ਦੇ ਵਿੱਚ ਹੁਣੇ ਹੋ ਕੇ ਹਟਿਆ, ਜੇ ਬੀਜੇਪੀ ਨੇ ਰਲ ਕੇ ਖੇਲਣਾ ਹੋਵੇ ਆਮ ਪਾਰਟੀ ਨੇ, ਤਾਂ ਉੱਥੇ ਬੜਾ ਵਧੀਆ ਮੇਅਰ ਬਣਾ ਸਕਦੇ ਸੀ। ਕਾਂਗਰਸ ਦੇ ਨਾਲ ਤਾਂ ਹਜੇ ਸਮਝੌਤਾ ਹੋ ਸਕਦਾ ਆ ਕਿਸੇ ਹੱਦ ਤੱਕ ਜਾ ਕੇ, ਪਰ ਬੀਜੇਪੀ ਨਾਲ ਮੇਰੇ ਖਿਆਲ ਨਾਲ ਨਹੀਂ ਆਮ ਪਾਰਟੀ ਕਦੀ ਕਰੂਗੀ। ਬਾਕੀ ਮੈਂ ਭਾਜੀ ਸੁਨੀਲ ਹੋਣਾ ਦੀ ਗੱਲ ਸੁਣਦਾ ਜੀ।
ਰਵੀ ਜੀ ਥੈਂਕ ਯੂ ਤੁਹਾਡੀ ਕਾਲ ਲਈ ਧੰਨਵਾਦ, ਤੇ ਹੁਣ ਹੋਰ ਕਾਲ ਨਹੀਂ, ਅਸੀਂ ਆਉਣੇ ਲਵਾਂਗੇ ਜੀ। ਰਵੀ ਜੀ
ਜੀ ਬਿਲਕੁਲ, ਆਪਾਂ ਵੀ ਇਸੇ ਗੱਲ ਤੇ ਚਰਚਾ ਕੀਤੀ ਸੀ ਗਰੇਵਾਲ ਸਾਹਿਬ ਕਿ ਪੋਸੀਬਿਲਟੀਜ਼
ਹਾਲ ਦੀ ਘੜੀ ਨਹੀਂ ਹੈਗੀਆਂ ਕਿ ਕਿਸੇ ਦੀ ਆਪਸ ਦੇ ਵਿੱਚ ਜਾਣੀ ਬਹੁਮਤ ਇੱਕ ਦੂਜੇ ਪਾਰਟੀ ਨਾਲ ਮਿਲ ਕੇ ਲਿਆ ਜਾਵੇ, ਪਰ ਹਾਲਾਤ ਕੁਝ ਏਦਾਂ ਦੇ ਹੈਗੇ ਆ ਕਿ ਮੈਜੋਰਟੀ ਬਹੁਮਤ ਕਿਸੇ ਨੂੰ ਨਹੀਂ ਮਿਲ ਰਿਹਾ ਹਾਲ ਦੀ ਘੜੀ। ਨਾ ਤਾਂ ਆਮ ਆਦਮੀ ਪਾਰਟੀ ਮੈਜੋਰਟੀ ਨਾਲ ਜਿੱਤ ਰਹੀ ਹੈ, ਸਰਕਾਰ ਬਣਾ ਰਹੀ ਹੈ, ਨਾ ਸ਼੍ਰੋਮਣੀ ਅਕਾਲੀ ਦਲ ਨਾ ਕਾਂਗਰਸ। ਇਹ ਹੁਣ ਹਾਲਾਤ ਜਿਹੜੇ ਨੇ ਆਉਣ ਵਾਲੇ ਦਿਨਾਂ ਕਿੱਧਰ ਨੂੰ ਜਾਂਦੇ ਨੇ, ਇਹ ਤੇ ਇਹ ਬੜੀ ਇੱਕ ਕਹਿ ਲੈਂਗੇ ਰੌਚਕ ਕਹਾਣੀ ਬਣੂਗੀ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਹਾਲ ਦੀ ਆਪਣੀਆਂ ਚਰਚਾਵਾਂ ਨੇ, ਕਿਆਸ ਨੇ, ਕਿਆਸਾਂ ਦੇ ਵਿੱਚ ਆਪਾਂ ਕਿਸੇ ਨੂੰ ਵੀ ਕਿਸੇ ਦੇ ਨਾਲ ਮਿਲਾ ਕੇ ਬਹੁਮਤ ਦਵਾ ਕੇ ਸਰਕਾਰ ਬਣਾ ਸਕਦੇ ਹਾਂ, ਪਰ ਹਾਲ ਦੀ ਘੜੀ ਪੰਜਾਬ ਦੇ ਵਿੱਚ ਐਸਾ ਕੁਛ ਨਹੀਂ ਹੈ।
ਥੈਂਕ ਯੂ ਰਵੀ ਜੀ, ਧੰਨਵਾਦ
ਜੀ, ਸ਼ੁਕਰੀਆ।
ਔਰ ਮੇਰੇ ਨਾਲ ਇਸਵੇਂ ਡਾਕਟਰ ਲਖਵਿੰਦਰ ਜੀ ਨੇ ਸੁਖਣੀ ਹੋਮਿਓਪੈਥੀ ਤੋਂ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ ਜੀ ਜੀ,
ਤੇ ਅੱਜ ਗੱਲ ਕਰ ਲੈਂਦੇ ਆ ਥਾਇਰਾਇਡ ਦੀ, ਤੇ ਕਿਉਂਕਿ ਕੋਰੋਨੇ ਤੋਂ ਇਨਫੈਕਸ਼ਨ ਤੋਂ ਬਾਅਦ ਜਿਹਨਾਂ ਨੂੰ ਹੋਈ ਆ, ਜਿਹਨਾਂ ਨੂੰ ਨਹੀਂ ਹੋਈ, ਕਈਆਂ ਨੂੰ ਮੋਸਟਲੀ ਜਿਹਨਾਂ ਨੂੰ ਹੋਈ ਆ ਉਹਨਾਂ ਦਾ ਥਾਇਰਾਇਡ ਦੇ ਵਿੱਚ ਚੇਂਜਸ ਬਹੁਤ ਆ ਰਹੀਆਂ। ਮਤਲਬ ਉਹ ਕਹਿ ਲਓ ਕਿ ਜਿਵੇਂ ਚੱਕਰ ਆਉਣੇ, ਥਾਇਰਾਇਡ ਦੀਆਂ ਮੇਨ ਦੋ ਹੀ ਗੱਲਾਂ ਹੁੰਦੀਆਂ ਕਿ ਲੋਅਰ ਲੈਗਸ ਜਿਹੜੀਆਂ ਆ ਉਹ ਜਿਵੇਂ ਖੁਸਦੀਆਂ, ਮਤਲਬ ਪਾਵਰ ਨਹੀਂ ਹੁੰਦੀ, ਜਿਵੇਂ ਬੋਡੀ ਪੇਨ ਕਰਦੀ ਆ, ਵੀਕਨੈਸ ਜੀ ਹੁੰਦੀ ਆ, ਤੇ ਜਾਂ ਚੱਕਰ ਆਉਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਕੋਰੋਨਾ ਤੋਂ ਬਾਅਦ ਬਹੁਤ ਜ਼ਿਆਦਾ ਮਤਲਬ ਥਾਇਰਾਇਡ ਦੇ ਵਿੱਚ ਚੇਂਜਸ ਆ ਕੇ ਉਹ ਪ੍ਰੋਬਲਮ ਆਈ ਹੈ। ਸੋ ਜੇ ਕਿਸੇ ਨੂੰ ਇਹੋ ਜਿਹੀ ਪ੍ਰੋਬਲਮ ਹੈ ਤੇ ਸਾਡੀ ਦਵਾਈ ਨਾਲ ਤੁਸੀਂ ਇੱਕ ਵੀਕ ਤੋਂ ਪਹਿਲਾਂ
ਥਾਇਰਾਇਡ ਦੀ ਇਹ ਵੀ ਲੱਛਣ ਹੁੰਦੇ ਨੇ ਕਿ ਜਿਹੜੀਆਂ ਲੋਅਰ ਲੈਗਸ ਨੇ ਉਹਨਾਂ ਦੀ ਬਹੁਤ ਪ੍ਰੋਬਲਮ ਆਉਂਦੀ ਹੈ।
ਹਾਂਜੀ ਹਾਂਜੀ ਹਾਂਜੀ। ਸੋ ਜਿਹੜੀ ਵੀ ਥਾਇਰਾਇਡ ਦੇ ਨਾਲ ਕੋਈ ਵੀ ਰਿਲੇਟਡ ਇੱਦਾਂ ਦੀ ਵੀਕਨੈਸ ਆ ਜਾਂ ਚੱਕਰ ਜਾਂ ਕੁਛ ਵੀ ਕਹਿ ਲਓ ਕਿ ਤੁਹਾਡੇ ਬੋਡੀ ਪੇਨ ਹੁੰਦੀ ਹੈ, ਸੋ ਉਹ ਬੜੀ ਜਲਦੀ ਸਾਡੀ ਦਵਾਈ ਦੇ ਨਾਲ ਮਤਲਬ ਕਹਿ ਲਓ ਕਿ ਕੋਰੋਨਾ ਤੋਂ ਬਾਅਦ ਜਿਹੜੀ ਵੀਕਨੈਸ ਆ ਉਹ ਵੀ ਬਹੁਤ ਲੋਕਾਂ ਨੂੰ ਹੋ ਰਹੀ ਹੈ, ਭਾਵੇਂ ਉਹਨਾਂ ਦਾ ਥਾਇਰਾਇਡ ਕਈਆਂ ਦਾ ਠੀਕ ਵੀ ਆ, ਟੈਸਟ ਦੇ ਵਿੱਚ ਠੀਕ ਵੀ ਆ, ਪਰ ਉਹ ਪ੍ਰੋਬਲਮ ਥਾਇਰਾਇਡ ਵਰਗੀ ਹੀ ਆ। ਸੋ ਉਹਦਾ ਇਲਾਜ ਜਿਹੜਾ ਆ ਤੁਸੀਂ ਜਿੰਨੇ ਮਰਜ਼ੀ ਟੋਨਿਕ ਖਾ ਲਓ, ਜਿੰਨੇ ਮਰਜ਼ੀ ਬੀ 12 ਜਾਂ ਕੋਈ ਇੰਜੈਕਸ਼ਨ ਲਵਾ ਲਓ, ਕੋਈ ਟੋਨਿਕ, ਉਹਨਾਂ ਨਾਲ ਨਹੀਂ ਗੱਲ ਬਣ ਰਹੀ। ਸੋ ਸਾਡੀ ਦਵਾਈ ਨਾਲ, ਹੋਮਿਓਪੈਥੀ ਨਾਲ ਫਟਾਫਟ ਉਹ ਠੀਕ ਹੋ ਰਹੇ ਆ। ਸੋ ਜੇ ਕਿਸੇ ਨੂੰ ਪ੍ਰੋਬਲਮ ਹੈਗੀ ਆ
ਕਰੋਨਾ ਤੋਂ ਬਾਅਦ ਅਗਰ ਕਿਸੇ ਨੂੰ ਕੋਈ ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਬੋਡੀ ਪੇਨ ਹੋ ਰਹੀ ਹੈ, ਉਹਦੇ ਲਈ ਵੀ ਹੋਮਿਓਪੈਥੀ ਦੀ ਦਵਾਈ ਹੈ ਜਿਹੜੀ ਉਹ ਕਾਰਗਰ ਹੈ।
ਬਿਲਕੁਲ ਜੀ, ਬਹੁਤ ਕਾਰਗਰ
ਜੀ। ਸੋ ਇਹਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ 416-522-7777 ਡਾਕਟਰ ਲਖਵਿੰਦਰ ਜੀ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਕਾਲ ਕਰ ਲੈਣੀ ਹੈ। ਸੁਖਣੀ ਹੋਮਿਓਪੈਥੀ ਤੋਂ ਡਾਕਟਰ ਲਖਵਿੰਦਰ ਜੀ ਇਸ ਸਮੇਂ ਮੇਰੇ ਨਾਲ ਗੱਲਬਾਤ ਕਰ ਰਹੇ ਸੀ, ਕੁਝ ਹੋਰ ਕਹਿਣਾ ਚਾਹੋ?
ਕਨਵੀ ਜਿਹੜੀ ਉਹ ਕਾਫੀ ਹੈਲਪ ਕਰਦੀ ਹੈ ਵੀਕਨੈਸ ਵਾਸਤੇ। ਸੋ ਲਾਈਟ ਕਨਵੀ, ਜ਼ਿਆਦਾ ਸਟਰੋਂਗ ਨਹੀਂ, ਤੇ ਖੰਡ ਦੀ ਜਗ੍ਹਾ ਤੇ ਗੁੜ ਪਾਓ, ਸ਼ੱਕਰ ਪਾਓ, ਤੇ ਹਲਕਾ ਨਮਕ ਤੇ ਹਲਕਾ ਹੀ ਨਿੰਬੂ, ਹਲਕੀ ਲਾਈਟ ਕਨਵੀ ਜਿਹੜੀ ਹੈ, ਜਾਂ ਸਮਝ ਲਓ ਵੀ ਇੱਕ ਕਨਵੀ ਦੇ ਗਲਾਸ 'ਚ ਇੱਕ ਗਲਾਸ ਹੋਰ ਪਾਣੀ ਪਾ ਕੇ ਜੇ ਤੁਸੀਂ ਪੀ ਲੈਂਦੇ ਹੋ ਉਹ ਵੀ ਹੈਲਪ ਕਰਦੀ ਹੈ। ਪਰ ਜੇ ਨਹੀਂ ਠੀਕ ਹੋ ਰਿਹਾ ਤੇ ਫਿਰ ਹੋਮਿਓਪੈਥੀ ਦਵਾਈ ਬਹੁਤ ਜ਼ਰੂਰੀ ਹੈ, ਤੇ ਕਿਉਂਕਿ ਹੋਮਿਓਪੈਥੀ ਦਵਾਈ ਜਿਹੜੀ ਆ ਉਹ ਤੁਹਾਡੀ ਬੋਡੀ ਨੂੰ ਡਿਟੋਕਸ ਕਰ ਦਿੰਦੀ, ਤੇ ਜਿਹੜੀ ਇਨਫੈਕਸ਼ਨ ਆ ਵਾਇਰਲ ਇਨਫੈਕਸ਼ਨ ਆ ਕਰੋਨੇ ਵਾਲੀ ਜਾਂ ਕੋਈ ਹੋਰ ਵੀ, ਉਹ ਜਿਹੜੀ ਆ ਉਹਨੂੰ ਸਿਰਫ ਤੇ ਸਿਰਫ ਹੋਮਿਓਪੈਥੀ ਹੀ ਕਲੀਨ ਕਰ ਸਕਦੀ ਆ, ਸਿਰਫ ਹੋਮਿਓਪੈਥੀ ਹੀ ਡਿਟੋਕਸ ਕਰ ਸਕਦੀ ਆ। ਸੋ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਕਿਸੇ ਵੀ ਤਰ੍ਹਾਂ ਦੀ, ਕੋਈ ਵੀ ਪ੍ਰੋਬਲਮ ਆ, ਅਕਿਊਟ ਆ ਜਾਂ ਕਰੋਨਿਕ ਆ, ਕੋਈ ਪ੍ਰੋਬਲਮ ਨੀ, ਸੱਤੇ ਦਿਨ ਖੁੱਲਦੇ ਆ, ਐਨੀ ਪ੍ਰੋਬਲਮ, ਨੋ ਪ੍ਰੋਬਲਮ।
416-522-7777 ਇਹਦਾ ਨੰਬਰ ਹੈ, 416-522-7777 ਤੇ ਕਾਲ ਕਰਨੀ ਹੈ। ਥੈਂਕ ਯੂ ਡਾਕਟਰ ਸਾਹਿਬ,
ਥੈਂਕ ਯੂ,
ਧੰਨਵਾਦ ਜੀ। ਕਾਲਰ ਨੇ ਸਾਡੇ ਨਾਲ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਵੀਰ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਵੀਰ ਜੀ ਮੈਂ ਤਾਂ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵਾ ਵੀ 5-6 ਦਿਨ ਰਹਿ ਗਏ
ਜੀ ਜੀ,
ਆਮ ਆਦਮੀ ਪਾਰਟੀ ਸਪੋਰਟ ਕਰ ਦੋ, ਸਾਰਾ ਕੁਛ ਹੀ ਠੀਕ ਹੋਜੂ, ਆਪਣਾ ਵੀ ਸਾਹਿਬ ਜਿਹੜੇ ਇੱਥੇ ਲੋਕ ਰਹਿੰਦੇ ਇਹਨਾਂ ਦੇ ਵੀ ਕੰਮ ਹੋਣ ਲੱਗ ਜਾਣਗੇ ਆਟੋਮੈਟਿਕਲੀ, ਹਨਾ। ਉਹਨਾਂ ਨੇ ਕਿਸੇ ਨੇ ਨੀ ਰਲਣਾ, ਹੁਣ ਦੇਖੋ ਅਮਿਤ ਸ਼ਾਹ ਆਇਆ, ਉਹ ਵੀ ਉਹਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਹਰਾਉਣ ਦਾ ਫਿਕਰ ਆ, ਉਹਨੇ ਅਕਾਲੀਆਂ ਦਾ ਜਮਾ ਜ਼ਿਕਰ ਨੀ ਕੀਤਾ ਹੈਗਾ। ਉਧਰ ਪ੍ਰੇਮਿਕਾ ਗਾਂਧੀ ਹੈ ਜਾਂ ਤੇ ਉਹਨੇ ਵੀ ਅਕਾਲੀਆਂ ਦੇ ਬਾਰੇ ਕੋਈ ਜ਼ਿਕਰ ਨੀ ਕੀਤਾ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਸਾਰਿਆਂ ਨੂੰ। ਮੈਂ ਤਾਂ ਇਹ ਮੇਰਾ ਤਾਂ ਇਹ ਮੰਨਣਾ ਵੀ ਇਹ ਸਾਰੇ ਰਲ ਕੇ ਉਹਨੂੰ ਹਰਾਉਣਾ ਚਾਹੁੰਦੇ ਨੇ, ਉਹ ਨੀ ਚਾਹੁੰਦੇ ਵੀ ਇਹ ਨੈਸ਼ਨਲ ਪਾਰਟੀ ਬਣੇ, ਤੇ ਇਹ ਮੌਕਾ ਬਹੁਤ ਵਧੀਆ ਜੇ ਪੰਜਾਬ ਦੇ ਲੋਕ ਸਾਰੇ ਰਲ ਮਿਲ ਕੇ ਹਮਲਾ ਮਾਰ ਲੈਣ ਤੋਂ ਬਹੁਤ ਸਿਸਟਮ ਚੇਂਜ ਹੋਜੂ, ਸਾਰਾ ਕੁਛ ਹੀ ਹੱਲ ਹੋਜੂਗਾ। ਮਤਲਬ
ਧੰਨਵਾਦ ਤੁਹਾਡੀ ਕਾਲ ਦੇ ਲਈ,
ਥੈਂਕ ਯੂ ਜੀ।
ਮੈਂ ਦੱਸਣਾ ਚਾਹੁੰਦਾ ਕਿ ਜੋ 26 ਤਰੀਕ ਨੂੰ ਬਰੈਂਪਟਨ ਦੇ ਵਿੱਚ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਕੌਂਸਲ ਜਨਰਲ ਵੱਲੋਂ ਆਪਣਾ ਕੌਂਸਲਰ ਦੀਆਂ ਸੇਵਾਵਾਂ ਦੇਣ ਦੇ ਲਈ ਕੈਂਪ ਲਗਾਇਆ ਜਾ ਰਿਹਾ। ਸੋ ਇਹਦੇ 'ਚ 26 ਫਰਵਰੀ ਨੂੰ ਕੌਂਸਲਰ ਕੈਂਪ ਦੇ ਦੌਰਾਨ ਪਾਸਪੋਰਟ, ਵੀਜ਼ਾ, OCI, PCC, ਸਰੈਂਡਰ ਸਰਟੀਫਿਕੇਟ, ਟੈਸਟੇਸ਼ਨ, ਲਾਈਫ ਸਰਟੀਫਿਕੇਟ ਆਦਿ ਨਾਲ ਸੰਬੰਧਿਤ ਜਿੰਨੇ ਵੀ ਕੌਂਸਲਰ ਮਾਮਲੇ ਨੇ ਉਹਨਾਂ ਦਾ ਹੱਲ ਕੀਤਾ ਜਾਵੇਗਾ। ਸੋ 26 ਫਰਵਰੀ ਨੂੰ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ 10 ਵਜੇ ਤੋਂ ਲੈ ਕੇ 1:30 ਵਜੇ ਤੱਕ, ਮੇਰਾ ਖਿਆਲ ਸਮਾਂ ਥੋੜ੍ਹਾ ਪੈ ਜਾਣਾ, ਇਹ ਲੋਕਾਂ ਨੇ ਜ਼ਿਆਦਾ ਜਾਣਾ ਉੱਥੇ, ਮੇ ਬੀ ਜਿਹੜਾ ਨੈਕਸਟ ਕੈਂਪ ਆ ਉਹਦਾ ਵੀ ਅਸੀਂ ਪੈਗਾਮ ਆਉਣ ਵਾਲੇ ਦਿਨਾਂ ਤੁਹਾਡੇ ਨਾਲ ਸਾਂਝਾ ਕਰ ਦਾਂਗੇ। ਸੋ 26 ਫਰਵਰੀ ਨੂੰ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਨਾਨਕਸਰ ਗੁਰਦੁਆਰਾ, ਜਿਹੜਾ ਕਿ 64 ਟਿੰਬਰ ਲੇਨ ਟ੍ਰੇਲ ਦੇ ਉੱਤੇ ਸਥਿਤ ਹੈ, ਔਰ ਉੱਥੇ ਤੁਸੀਂ ਪਹੁੰਚਣਾ, ਔਰ ਉੱਥੇ ਪਹੁੰਚ ਕੇ ਤੁਸੀਂ ਕੋਈ ਵੀ ਤੁਹਾਡੇ ਇੰਡੀਅਨ ਪਾਸਪੋਰਟ ਦੇ ਮਾਮਲੇ ਨੇ ਉਹਦੇ ਬਾਰੇ 'ਚ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬਾਕੀ ਕੱਲ੍ਹ ਮੈਨੂੰ ਪਤਾ ਲੱਗਿਆ ਕਿ ਇੰਡੀਆ ਨੇ ਕਈ ਕੰਟਰੀਆਂ ਦੇ ਨੇ ਜਿਹੜੇ ਔਨਲਾਈਨ ਵੀਜ਼ੇ ਖੋਲ੍ਹ ਦਿੱਤੇ ਨੇ ਕਿ ਉੱਥੋਂ ਲੋਕ ਨੇ ਜਿਹੜੇ ਔਨਲਾਈਨ ਵੀਜ਼ਾ ਅਪਲਾਈ ਕਰ ਸਕਦੇ ਨੇ, ਪਰ ਕੈਨੇਡਾ ਨਿਵਾਸੀਆਂ ਨੂੰ ਹਜੇ ਔਨਲਾਈਨ ਵੀਜ਼ਾ ਦੀਆਂ ਸੁਵਿਧਾਵਾਂ ਉਹ ਨਹੀਂ ਦਿੱਤੀਆਂ ਗਈਆਂ। ਸੋ ਹੋ ਸਕਦਾ ਹੈ ਕਿ ਛੇਤੀ ਇਸ ਦੇ ਉੱਤੇ ਵੀ ਸਰਕਾਰ ਆ ਜਿਹੜੀ ਭਾਰਤੀ ਸਰਕਾਰ ਉਹ ਗੌਰ ਕਰੇਗੀ, ਅਤੇ ਕੈਨੇਡਾ ਦੇ ਜਿਹੜੇ ਲੋਕ ਨੇ ਉਹ ਅਗਰ ਭਾਰਤ ਜਾਣਾ ਉਹ ਵੀ ਔਨਲਾਈਨ ਵੀਜ਼ਾ ਆਪਣਾ ਅਪਲਾਈ ਕਰ ਸਕਣ। ਹੁਣ ਵੀਜ਼ਾ ਲੈਣ ਦੇ ਲਈ ਕਈ ਕਈ ਦਿਨ ਆ ਜਿਹੜੇ ਲੱਗ ਜਾਂਦੇ ਨੇ, ਬੜਾ ਵੱਡਾ ਬੈਕਲੌਗ ਇਸ ਸਮੇਂ ਹੋਇਆ ਪਿਆ। ਸੋ 10-15 ਦਿਨ ਤੁਸੀਂ ਕੱਢ ਕੇ ਚੱਲੋ, 15-20 ਦਿਨ, ਅਤੇ ਕਿਉਂਕਿ ਫਿਰ ਜਦੋਂ ਕਰੋਨਾ ਦਾ ਟੈਸਟ ਕਰਾਉਣਾ ਉਹਦੇ ਲਈ ਵੀ ਤੁਹਾਨੂੰ ਪਾਸਪੋਰਟ ਹੋਣਾ ਜ਼ਰੂਰੀ ਹੈ। ਸੋ ਹੋਰਾਂ ਮੁਲਕਾਂ ਦੇ ਜਿਹੜੇ ਔਨਲਾਈਨ ਵੀਜ਼ੇ ਨੇ ਉਹ ਖੋਲ੍ਹ ਦਿੱਤੇ ਗਏ ਨੇ, ਪਰ ਭਾਰਤ ਨੇ ਕੈਨੇਡਾ ਨਿਵਾਸੀਆਂ ਦੇ ਲਈ ਹਜੇ ਇਹ ਸੁਵਿਧਾ ਨਹੀਂ ਦਿੱਤੀ ਗਈ। ਆਈ ਥਿੰਕ ਮੇ ਬੀ ਕੈਨੇਡੀਅਨ ਗਵਰਨਮੈਂਟ ਸ਼ੁੱਡ ਰਿਕੁਐਸਟ ਟੂ ਇੰਡੀਅਨ ਗਵਰਨਮੈਂਟ ਟੂ ਕਿ ਵੀ ਜਿਹੜੇ ਇੱਥੇ ਸਾਡੇ ਲੋਕ ਵਸਦੇ ਨੇ ਉਹ ਭਾਰਤ ਜਾਣਾ ਚਾਹੁੰਦੇ ਨੇ, ਇਹਨਾਂ ਲਈ ਵੀ ਔਨਲਾਈਨ ਸਰਵਿਸਿਜ਼ ਤੁਸੀਂ ਖੋਲ੍ਹ ਦਿਓ ਜਿਸ ਤਰ੍ਹਾਂ ਬਾਕੀ ਮੁਲਕਾਂ ਦੇ ਲਈ ਖੋਲ੍ਹ ਦਿੱਤੀਆਂ ਗਈਆਂ ਨੇ। ਸੋ ਇਸ ਤੋਂ ਇਲਾਵਾ ਇੱਕ ਵਾਰੀ ਫਿਰ ਦੱਸ ਦਈਏ ਕਿ ਜਿਹੜੇ ਸਾਡੇ ਸਰੋਤੇ ਹੁਣੇ ਹੁਣੇ ਜੁੜੇ ਨੇ ਕਿ ਅੰਬੈਸਟਰ ਬ੍ਰਿਜ ਦਾ ਜਿਹੜਾ ਉਹ ਖੋਲ੍ਹ ਦਿੱਤਾ ਗਿਆ, ਆਵਾਜਾਈ ਅੱਜ ਸ਼ਾਮ ਤੱਕ ਨੋਰਮਲ ਹੋ ਜਾਵੇਗੀ। ਔਰ ਮੈਂ ਇਸ ਹਫ਼ਤੇ ਪੂਰਾ ਫੋਕਸ ਰੱਖਣਾ ਆਪਣਾ ਐਡਮਿੰਟਨ ਦੇ ਵਿੱਚ ਟਾਊਨ ਹਾਊਸਾਂ ਦਾ ਪ੍ਰੋਜੈਕਟ ਆ ਉਸ ਨੂੰ ਵੇਚਣ ਦੇ ਲਈ, ਔਰ ਇਹ ਟਾਊਨ ਹਾਊਸ ਪ੍ਰੋਜੈਕਟ ਨੂੰ, ਇਹਨਾਂ ਟਾਊਨ ਹਾਊਸਿਸ ਨੂੰ ਖਰੀਦਣ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸ਼ੇਰਵੁੱਡ ਪਾਰਕ ਦੇ ਵਿੱਚ ਇਹ ਟਾਊਨ ਹਾਊਸਾਂ ਦਾ ਪ੍ਰੋਜੈਕਟ ਹੈ, ਔਰ ਬਹੁਤ ਹੀ AAA ਲੋਕੇਸ਼ਨ ਹੈ, ਡਾਇਰੈਕਟ ਐਕਸੈਸ ਟੂ ਦਾ ਅਲਬਰਟਾ ਯੂਨੀਵਰਸਿਟੀ ਐਂਡ ਟੂ ਦਾ ਕਿੰਗ ਯੂਨੀਵਰਸਿਟੀ, ਅਤੇ ਪਲੱਸ ਸਰਾਊਂਡਡ ਬਾਏ ਦਾ $1 million ਹੋਮਸ ਐਡਮਿੰਟਨ ਦੇ ਸ਼ੇਰਵੁੱਡ ਪਾਰਕ ਏਰੀਏ ਦੇ ਵਿੱਚ ਟਾਊਨ ਹਾਊਸ, 4,74,000 ਇਹਨਾਂ ਦੀ ਕੀਮਤ। ਮੈਨੂੰ ਕਾਲ ਕਰ ਲੈਣੀ 416-970-5005 ਅੱਜ ਤੋਂ ਲੈ ਕੇ, ਇਸ ਵੀਕ ਅਸੀਂ ਇਹਦਾ ਓਪਨ ਹਾਊਸ ਵੀ ਰੱਖਾਂਗੇ। ਸੋ ਇਹ ਮਸਟ ਕਲੀਅਰ ਕਰਨੇ ਹੈ ਮੈਂ ਇਸ ਹਫ਼ਤੇ ਸਾਰੇ ਟਾਊਨ ਹਾਊਸ। 416-970-5005 ਮੇਰਾ ਨੰਬਰ ਹੈ, 416-970-5005 ਦੇ ਆ ਗਿਆ। ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
खुशियों पर लिमिट और फन की स्पीड अगर कम हो तो सब कुछ है बोरिंग, और ऐसा ही है कुछ आपके इंटरनेट के साथ। मगर अब ना लिमिट की फिकर और ना ही स्पीड का गम buzzmax.ca के साथ। जी हाँ, हाई स्पीड अनलिमिटेड इंटरनेट या होम फोन के साथ बंडल ऑफर के मजे उड़ाइए, वो भी अनबिलीवेबल प्राइस में। नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ। फॉर डिटेल्स लॉग ऑन टू buzzmax.ca और कॉल 416-800-0900।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जां quicktrucklube.com, QTL, बिकॉज़ वी केयर।
Ayayo, who is the stager?
Complete home furniture and appliances, latest style, color, fabric, golden, yapir, silver, modern, traditional, contemporary furniture and decor. Complete home furniture and appliances. Must see, must visit a designer's collection and affordable price.
Seeing is believing. Complete home furniture and appliances.
No cost, free advice. 547 Steeles Avenue East in Brampton. 905-244-4663. 244-4663.
Teletime Electronics, LEDs और home appliances की hottest और branded range के साथ 0% finance, guarantee on lowest prices और free delivery in GTA. तो इंतजार कैसा? अभी विजिट करें Teletime Brampton, 280 Rutherford Road या Springdale Square.